ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਨਾਮ ਵਾਹਿਗੁਰੂ ਸਤਨਾਮ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਠੀਕ ਹੈ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ 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 ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਛੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੁਹਿਲੜਾ ਹਰ ਧਿਆਵਹੁ ਗੁਰਮੁਖ ਹਰ ਫਲ ਪਾਵਹੁ ਸੁਖ ਸੁਹਿਲੜਾ ਹਰ ਧਿਆਵਹੁ ਗੁਰਮੁਖ ਹਰ ਫਲ ਪਾਵਹੁ ਗੁਰਮੁਖ ਫਲ ਪਾਵਹੁ ਹਰ ਨਾਮ ਧਿਆਵਹੁ ਜਨਮ ਜਨਮ ਕੇ ਦੁੱਖ ਨਿਵਾਰੇ ਬਲਿਹਾਰੀ ਗੁਰ ਆਪਣੇ ਵਿਟਹੁ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਪਹੁ ਸੁਖ ਫਲ ਹਰ ਜਨ ਪਾਵਹੁ ਨਾਨਕ ਕਹੈ ਸੁਣੋ ਜਨ ਭਾਈ ਸੁਖ ਸੁਹਿਲੜਾ ਹਰ ਧਿਆਵਹੁ ਸੁਣ ਹਰ ਗੁਣ ਭੀਨੇ ਸਹਿਜ ਸੁਭਾਏ गुरमत सहजे नाम त्याए, जिन को तुर लिखिया तिन गुर मिलिया, तिन जन्म मरण पौ भागा। अंदरों दुरमत दूजी खोई, सो जन हर लिव लागा। जिन को कृपा कीनी मेरे स्वामी, तिन आन दिन हर गुण गाए। सुन मन पीने सहज सुभाए, जिन को कृपा कीनी मेरे स्वामी, तिन आन दिन हर गुण गाए। सुन मन पीने सहज सुभाए। वाहेगुरु जी का खालसा, वाहेगुरु जी की फतेह।
सतनाम धनवाखे गुरु साहिब जियो, काम क्रोध लोभ झूठ निंदा, काम क्रोध लोभ झूठ निंदा, इन ते आप छुड़ावो। एह पीतर ते इनको डारो, आपन निकट बुलावो। अपनी बेद आप जनावो, हर जन मंगल गावो। बिसर नाही कबहू ही एते, एह बिद मन मह पावो। गुर पूरा पिट्यो वड भागी, जन नानक कतह ना थावो। डंडौत बंधन अनिक बार, सर्ब कला समरथ, डोलन तेरा खो हो प्रभु। नानक दे कर हाथ, परम सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सोबाए मान गुरु सवारे सत संगी जनों, अज अमृत वेले श्री हरमंदर साहिब जी तो जो समुची लोकाई दे उदार हित सतगुरु गुरु ग्रंथ साहिब महाराज जी ने हुक्म दी दात बख्शी है, इस अमृत शब्द दे उचारण करता तीसरे गुरुदेव सतगुरु गुरु अमरदास जी महाराज ने हजूर दा ए अमृत शब्द गुरु ग्रंथ साहिब जी दे राग सोही दे अंदर 767 अंग तो प्रारंभ हुंदा है, 768 अंग ते इस पवित्र शब्द की संपन्नता हुंदी। संत रूप विच गुरुदेव दे ए बचन ने ते इस संत अंदर चार पदयां विच हजूर ने इनू उचारण कीता है। पहले विच बख्शिश कीती है, आत्मक सुख देन वाला वाहगुरु जी दी सिफत सलाह दा जो गीत है जिसनु हजूर ने शब्द सोहे लड़ा वरत्या है, आत्मक सुख देन वाला प्रभु दा मंगलमय गीत गाउणा करो, इस दा फल ए मिलेगा कि परमेश्वर दे नाम दी प्राप्ति होवेगी। दूसरे पदे विच बख्शिश कीती है कि इस संसार दे अंदर पार उतारे दा केवल इको साधन है कि परमेश्वर वाहगुरु दा नाम। इसे ही एक पदे विच जेड़ा नाम नू सुनदा है उस दा अंदर भिज जांदा है। दूसरा पदा एक है कि नाम नू सुनेगा उदा अंदर भिजेगा, सहज अवस्था ते प्रेम दी प्राप्ति है। तीसरे पदे विच है कि संसार दा उदार करता केवल प्रभु दा नाम, ते चौथे पदे विच है कि सज्जन परमात्मा हिरदे घर विच आ वसिया है ते ओदी बख्शिश दे नाल रहमत दे नाल मन दी हर इच्छा पूरी हो गई, अंदर दी भुख प्यास जेड़ी ओ मिट गई है। आओ साध संगत इस अमृत बचन नू गुरु रामदास सचे पातशाह जी महाराज कृपा करन आप विच वरत के रहमत करन, अंदर दी भय और भावनी गुरु प्रति आस्था पूर्ण अकीदा बख्श के आप विच वरत के विचार करा लें। साध संगत बख्शो आसीस, प्यार अदब दे नाल उचारण करो जी, सतनाम श्री वाहे गुरु जी। करो बख्शिश, फिर उचारण करो जी, सतनाम श्री वाहे गुरु जी।
सतनाम वाहे गुरु साहेब जी, राग सूही शंत महला तीजा घर दूजा एक ओंकार सतगुर प्रसाद।
इस अमृत बचन नू उचारण कीता है तीसरे गुरुदेव धन गुरु अमरदास महाराज जी ने, राग सोही छंत रूप ए बचन है और दूसरे घर विच हजूर इनू गायन करन दी हदायत कर दे। आरंभ विच मंगल है कि एक रस परमात्मा अदुति परमेश्वर जिस वर्गा होर कोई नहीं, वो एक है ਤੇ ਉਸ ਨੂੰ ਪਾਉਣ ਦਾ ਵਸੀਲਾ ਸਤਿਗੁਰੂ ਪ੍ਰਸਾਦ ਸਤਿਗੁਰੂ ਦੀ ਕਿਰਪਾ ਹੈ। ਸਤਿਗੁਰੂ ਇਸ ਅੰਮ੍ਰਿਤ ਬਚਨ ਨੂੰ ਪ੍ਰਾਰੰਭ ਕਰਦੇ ਹਨ।
ਸੁਖ ਸੋਹਿਲੜਾ ਹਰ ਧਿਆਵਹੁ, ਗੁਰਮੁਖ ਹਰ ਫਲ ਪਾਵਹੁ।
ਆਰੰਭਤਾ ਵਿੱਚ ਹਜ਼ੂਰ ਬਚਨ ਕਰਦੇ ਨੇ ਸੁਖ ਸੋਹਿਲੜਾ ਹਰ ਧਿਆਵਹੁ। ਸੁਖ ਦਾ ਅਰਥ ਆਤਮਕ ਆਨੰਦ ਪੈਦਾ ਕਰਨ ਵਾਲਾ, ਮਨ ਨੂੰ ਸੁਖ ਦੇਣ ਵਾਲਾ, ਪੀਸ ਆਫ ਮਾਇੰਡ, ਮਨ ਦੇ ਵਿੱਚ ਸਕੂਨ ਪੈਦਾ ਕਰਨ ਵਾਲਾ। ਸੁਖ ਸੋਹਿਲੜਾ ਸ਼ਬਦ ਹੈ ਸੋਹਿਲਾ, ਸੋਹਿਲੇ ਦਾ ਅਰਥ ਹੈ ਮੰਗਲਮਈ ਗੀਤ, ਖੁਸ਼ੀ ਵਾਲਾ ਗੀਤ। ਆਤਮਕ ਆਨੰਦ, ਆਤਮਕ ਸੁਖ ਦੇਣ ਵਾਲਾ ਪਰਮੇਸ਼ਵਰ ਦਾ ਗੀਤ, ਪਰਮਾਤਮਾ ਦਾ ਗੀਤ ਹਰ ਧਿਆਵਹੁ। ਪ੍ਰਭੂ ਦਾ ਨਾਮ, ਪਰਮੇਸ਼ਵਰ ਦਾ ਸ਼ਬਦ ਆਤਮਾ ਨੂੰ ਸੁਖ ਦੇਣ ਵਾਲਾ। ਹੇ ਭਾਈ ਜਨੋ, ਹੇ ਸੰਸਾਰ ਦੇ ਲੋਕੋ, ਕਿ ਆਤਮਕ ਸੁਖ ਦੇਣ ਵਾਲਾ ਪਰਮੇਸ਼ਵਰ ਦਾ ਨਾਮ, ਮੰਗਲਮਈ ਗੀਤ, ਉਹਨੂੰ ਧਿਆਉਣਾ ਕਰੋ। ਗੁਰਮੁਖ ਹਰ ਫਲ ਪਾਵੋ, ਗੁਰੂ ਦੇ ਸਨਮੁਖ ਹੋ ਕੇ ਉਸ ਨੂੰ ਜਪੋਗੇ, ਉਸ ਨੂੰ ਧਿਆਵੋਗੇ, ਅਤੇ ਇਸ ਦਾ ਫਲ ਪ੍ਰਭੂ ਦੀ ਪ੍ਰਾਪਤੀ, ਪਰਮੇਸ਼ਵਰ ਦੇ ਨਾਮ ਦੀ ਪ੍ਰਾਪਤੀ ਹੈ।
ਗੁਰਮੁਖ ਫਲ ਪਾਵਹੁ, ਹਰ ਨਾਮ ਧਿਆਵਹੁ, ਜਨਮ ਜਨਮ ਕੇ ਦੁੱਖ ਨਿਵਾਰੇ।
ਗੁਰੂ ਦੇ ਸਨਮੁਖ ਰਹਿ ਕੇ ਪਰਮੇਸ਼ਵਰ ਦਾ ਨਾਮ ਰੂਪੀ ਫਲ ਪ੍ਰਾਪਤ ਹੋਵੇਗਾ, ਤੇ ਜਿਹੜਾ ਪਰਮੇਸ਼ਵਰ ਦੇ ਨਾਮ ਨੂੰ ਧਿਆਏਗਾ, ਹਜ਼ੂਰ ਕਹਿੰਦੇ ਨੇ ਉਹਦੇ ਜਨਮਾਂ ਜਨਮਾਂਤਰਾਂ ਦੇ ਜਿੰਨੇ ਵੀ ਦੁੱਖ ਨੇ ਉਹ ਸਾਰੇ ਨਿਵਿਰਤ ਹੋ ਜਾਣਗੇ, ਉਹ ਚਲੇ ਜਾਣਗੇ, ਜਿਹੜਾ ਪਰਮ ਪਿਤਾ ਪਰਮਾਤਮਾ ਦੇ ਸੋਹਲੇ ਨੂੰ ਗਾਉਂਦਾ ਹੈ। ਇਸ ਹੀ ਅੰਮ੍ਰਿਤ ਬਚਨ ਨੂੰ ਆਪਾਂ ਵਿਸਤਾਰ ਸਹਿਤ ਵਿਚਾਰਨ ਦਾ ਯਤਨ ਕਰਨੇ ਹਾਂ। ਪਹਿਲੀ ਤਾਂ ਬੇਨਤੀ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਸੋਹਿਲਾ, ਸੋਹਿਲੈ ਤੇ ਸੋਹਿਲੜਾ ਸ਼ਬਦ ਅਸੀਂ ਬਹੁਤ ਥਾਈਂ ਪੜ੍ਹਦੇ ਹਾਂ। ਜੇ ਆਪਾਂ ਅੱਖਰੀ ਅਰਥ ਦੇਖੀਏ ਤੇ ਸੋਹਿਲੇ ਦਾ ਅਰਥ ਅੱਖਰੀ ਹੈ ਕਿ ਖੁਸ਼ੀ ਵਾਲਾ ਗੀਤ, ਇਹਨੂੰ ਮੰਗਲਮਈ ਗੀਤ ਵੀ ਕਹਿੰਦੇ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਸੋਹਿਲਾ ਸਾਹਿਬ ਦੇ ਸਰਲੇਖ ਥੱਲੇ ਸ਼ਬਦ ਉਚਾਰਨ ਕੀਤੇ। ਖਾਸ ਕਰਕੇ ਸੀ ਦਾਤਾਰ ਜੀ ਦੇ ਰਾਤ ਨੂੰ ਸੌਣ ਲੱਗਿਆਂ ਜਦੋਂ ਬਚਨ ਪੜ੍ਹਨੇ, ਤੇ ਸਾਡੇ ਨਿਤਨੇਮ ਦੀ ਬਾਣੀ ਵਿੱਚ ਰਾਤ ਨੂੰ ਸੌਣ ਲੱਗਿਆਂ ਇੱਕ ਬਾਣੀ ਜਿਸ ਦਾ ਨਾਮ ਹੈ ਸੋਹਿਲਾ। ਭਾਵੇਂ ਆਮ ਤੌਰ 'ਤੇ ਕੀਰਤਨ ਸੋਹਿਲਾ ਸ਼ਬਦ ਵਰਤੇ, ਭਾਈ ਗੁਰਦਾਸ ਸਾਹਿਬ ਨੇ ਕੀਰਤ ਸੋਹਿਲਾ ਸ਼ਬਦ ਵਰਤਿਆ, ਉਂਝ ਵੈਸੇ ਉੱਥੇ ਸਰਲੇਖ ਹੈ ਸੋਹਿਲਾ। ਅਸੀਂ ਰਾਤ ਨੂੰ ਸੌਣ ਲੱਗਿਆਂ ਇਹ ਬਾਣੀ ਪੜ੍ਹਨੇ ਹਾਂ। ਬੇਨਤੀ ਸਿਰਫ ਕਰਾਂਗਾ ਸੋਹਿਲੜਾ, ਜਿਹੜਾ ਉਹਨੂੰ ਧਿਆਵੇਗਾ ਉਹਨੂੰ ਆਤਮਕ ਸੁੱਖ ਮਿਲੇਗਾ। ਇਸ ਅੰਮ੍ਰਿਤ ਬਾਣੀ ਦੇ ਅੰਦਰ ਪੰਜ ਸ਼ਬਦ ਨੇ। ਇਸ ਦੇ ਪਹਿਲੇ ਜਿਹੜੇ ਤਿੰਨ ਸ਼ਬਦ ਨੇ ਉਸ ਦੇ ਉਚਾਰਨ ਕਰਤਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਚੌਥਾ ਸ਼ਬਦ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ, ਅਤੇ ਪੰਜਵਾਂ ਸ਼ਬਦ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਹੈ। ਪਹਿਲਾ ਸ਼ਬਦ ਜੈ ਘਰ ਕੀਰਤ ਆਖੀ ਹੈ, ਕਰਤੇ ਕਾ ਹੋਈ ਵਿਚਾਰੋ, ਇਹ ਮੈਂ ਜੇ ਅਰਜ਼ ਕਰਨੀ ਸੋਹਿਲੇ ਬਾਰੇ। ਉਸ ਤੋਂ ਬਾਅਦ ਦੂਜਾ ਸ਼ਬਦ ਹੈ ਛੇ ਘਰ ਛੇ ਗੁਰ ਛੇ ਉਪਦੇਸ਼। ਤੀਸਰਾ ਹੈ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਇਹ ਤਿੰਨੇ ਸ਼ਬਦ ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ। ਉਸ ਤੋਂ ਅਗਲਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਖੇ, ਇਹ ਸ਼ਬਦ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਸ ਸ਼ਬਦ ਦੇ ਉਚਾਰਨ ਕਰਤਾ ਪੰਚਮ ਗੁਰਦੇਵ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ। ਅਸੀਂ ਸਿਰਫ ਸਬਜੈਕਟ ਸੋਹਿਲਾ, ਜਦੋਂ ਅਸੀਂ ਇਸ ਪਵਿੱਤਰ ਬਚਨ ਨੂੰ ਪੜ੍ਹਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਮਰਦਾਸ ਵੀ ਇਹਦਾ ਜ਼ਿਕਰ ਕਰਦੇ, ਸੋਹਲੇ ਦਾ ਅਰਥ ਮੈਂ ਕੀਤਾ ਮੰਗਲਮਈ ਗੀਤ, ਖੁਸ਼ੀ ਵਾਲਾ ਗੀਤ, ਪਰ ਗੁਰਬਾਣੀ ਦੇ ਵਿੱਚ ਇਹਦੇ ਅਰਥ ਕਰਾਂਗੇ ਕਿ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ, ਪਰਮਾਤਮਾ ਦੀ ਵਡਿਆਈ ਦੇ ਗੀਤ, ਪਰਮਾਤਮਾ ਦੇ ਗੁਣ ਗਾਉਣ ਵਾਲੇ ਗੀਤ ਜਿਹਦੇ ਵਿੱਚ ਉਹਦਾ ਗੁਣਨਵਾਦ ਕੀਤਾ ਹੋਵੇ। ਸਤਿਗੁਰੂ ਨੇ ਸੋਹਲੇ ਦੀ ਆਰੰਭਤਾ ਵਿੱਚ ਇਹ ਪ੍ਰਕਰਨ ਇਸ ਤਰ੍ਹਾਂ ਸਰਲੇਖ ਕੇ ਦਿੱਤਾ ਕਿ ਸੋਹਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਸਰਲੇਖ ਹੈ ਸੋਹਲਾ ਰਾਗ ਗੌੜੀ ਤੇ ਦੀਪ ਕੀ, ਗੌੜੀ ਦੀਪ ਕੀ ਦੋਨਾਂ ਦੇ ਸਮਿਲਤ ਰਾਗ ਹੈ। ਸੋਹਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਵੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ, ਸੋਹਲਾ ਸ਼ਿਵ ਰਿਹੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ, ਹਉ ਵਾਰੀ ਜਿਤ ਸੋਹਲੈ ਸਦਾ ਸੁਖ ਹੋਏ ਰਹਾਉ। ਸਿਰ ਮੈਂ ਪ੍ਰਮਾਣ ਵਜੋਂ ਇੰਨੀ ਕੁ ਬੇਨਤੀ ਕਰਨੀ ਚਾਹਾਂਗਾ। ਚਲੋ ਅਖਰੀ ਅਰਥ ਸਾਰੇ ਸ਼ਬਦ ਦੇ ਉਹਦੇ ਦੇਖ ਲਾਂਗੇ। ਆਰੰਭ ਹੈ ਕਿ ਹੇ ਸੰਸਾਰ ਦੇ ਲੋਕੋ ਜੈ ਘਰ, ਇਹਦਾ ਅਰਥ ਹੈ ਜਿਸ ਘਰ ਵਿੱਚ। ਅਖਰੀ ਅਰਥ ਸਿਰਫ ਇੰਨਾ ਹੀ ਹੈ ਕਿ ਜਿਸ ਘਰ ਵਿੱਚ ਜੈ ਘਰ ਕਰਤੇ ਦੀ ਕੀਰਤੀ ਹੁੰਦੀ ਹੈ, ਉਹਦੀ ਸਿਫਤ ਹੁੰਦੀ ਹੈ ਤੇ ਉਸ ਘਰ ਦੇ ਵਿੱਚ ਸੋਹਲਾ ਗਾਇਆ ਜਾਂਦਾ ਹੈ। ਜੈ ਕਰ ਕਰਤੇ ਦੀ ਕੀਰਤੀ ਹੈ, ਉਸ ਘਰ ਵਿੱਚ ਸੋਹਲਾ ਗਾਇਆ ਜਾਂਦਾ ਹੈ ਤੇ ਉਹ ਘਰ ਕਿਹੜਾ ਹੈ? ਉਸ ਘਰ ਦਾ ਅਰਥ ਹੈ ਸਤ ਸੰਗਤ ਰੂਪੀ ਘਰ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰ, ਜਿਸ ਸਤ ਸੰਗਤ ਰੂਪੀ ਘਰ ਦੇ ਵਿੱਚ ਕਰਤੇ ਦੀ ਕੀਰਤੀ, ਕਰਤੇ ਦੀ ਸਿਫਤ ਕੀਤੀ ਜਾਂਦੀ ਹੈ, ਉਹਦੇ ਗੁਣਾਂ ਦਾ ਵਿਚਾਰ ਕੀਤਾ ਜਾਂਦਾ ਹੈ। ਤਿਤ ਘਰ ਗਾਵੋ ਸੋਹਲਾ, ਉਸ ਸਤ ਸੰਗਤ ਰੂਪੀ ਘਰ ਵਿੱਚ ਭਲੇ ਜਨੋ ਬੇ ਬੈਠ ਕੇ ਪਰਮਾਤਮਾ ਦਾ ਸੋਹਲਾ ਗਾਓ, ਉਹਦੇ ਸ਼ਬਦ ਨੂੰ ਗਾਓ, ਉਹਦੇ ਗੀਤ ਨੂੰ ਗਾਓ। ਤੇ ਸੱਚ ਇਹ ਵੇ ਕਿ ਉਹਦਾ ਸੋਹਲਾ ਜਿਹੜਾ ਸੰਗਤ ਵਿੱਚ ਬੈਠ ਕੇ ਗਾਏਗਾ ਉਹਨੂੰ ਆਤਮਕ ਸੁੱਖ ਦੀ ਪ੍ਰਾਪਤੀ ਹੋਏ। ਹਜ਼ੂਰ ਨੇ ਫੁਰਮਾਇਆ ਜੈ ਕਰ, ਜਿਸ ਘਰ ਦੇ ਅੰਦਰ ਕਰਤੇ ਦੀ ਕੀਰਤੀ ਹੈ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਲਾ ਸਿਵ ਰਿਹੋ ਸਿਰਜਣਕਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ, ਕਿਸੇ ਆਦਮੀ ਦਾ ਸੋਹਲਾ ਨਹੀਂ, ਮੇਰੇ ਉਸ ਨਿਰਭਉ ਪਰਮਾਤਮਾ ਦਾ ਖੁਸ਼ੀ ਦਾ ਗੀਤ, ਮੰਗਲਮਈ ਗੀਤ ਗਾਓ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ, ਹਉ ਵਾਰੀ ਜਿਤ ਸੋਹਲੈ, ਜਿਸ ਦੇ ਗੀਤ ਨਾਲ, ਜਿਹਦੇ ਸ਼ਬਦ ਨਾਲ ਸਦੀਵ ਕਾਲ ਲਈ ਸੁੱਖ ਪ੍ਰਾਪਤ ਹੁੰਦਾ ਹੈ। ਹਉ ਵਾਰੀ ਜਿਤ ਸੋਹਲੈ, ਸਦਾ ਸੁੱਖ ਹੋਏ। ਇੱਕ ਦਿਨ ਦਾ ਨਹੀਂ, ਜਿਹੜਾ ਪਰਮਾਤਮਾ ਦੇ ਖੁਸ਼ੀ ਦੇ ਗੀਤ ਗਾਏਗਾ, ਪਰਮਾਤਮਾ ਦੇ ਮੰਗਲਮਈ ਗੀਤ ਗਾਏਗਾ, ਉਸ ਘਰ ਦੇ ਅੰਦਰ ਸਤ ਸੰਗਤ ਰੂਪੀ ਘਰ ਵਿੱਚ ਉਹਨੂੰ ਸਦੀਵ ਕਾਲ ਲਈ ਸੁੱਖ ਮਿਲੇਗਾ। ਮੈਂ ਇੱਥੇ ਸ਼ਬਦ ਵਰਤਿਆ ਗੀਤ, ਮੰਗਲਮਈ ਗੀਤ ਕਿਹਾ। ਮਤਾਂ ਕੋਈ ਇਸ ਭੁਲੇਖੇ 'ਚ ਨਾ ਪੈ ਜਾਏ ਕਿ ਦੇਖੋ ਜੀ ਇਹ ਤਾਂ ਕਥਾ ਕਰਦੇ ਆਪਾਂ ਸ਼ਬਦ ਕਹਿ ਦਿੱਤਾ ਗੀਤ। ਇਹ ਲੱਚਰ ਗੀਤ ਲਈ ਸ਼ਬਦ ਨਹੀਂ, ਇਹ ਮਨ ਦੀਆਂ ਵਾਸ਼ਨਾਵਾਂ ਨੂੰ ਭਟਕਾਉਣ ਵਾਲੇ ਸ਼ਬਦਾਂ ਦੇ ਜੋੜ ਨਾਲ ਪੈਦਾ ਹੋਏ ਗੀਤ ਲਈ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਸਤਿਗੁਰੂ ਨੇ ਬਹੁਤਾਂ ਹੀ ਇਹ ਸ਼ਬਦ ਵੀ ਵਰਤਿਆ ਹੈ। ਜਿੱਥੇ ਵਾਸ਼ਨਾ ਦੀ ਭਟਕਾਹਟ, ਵਾਸ਼ਨਾ ਦੀ ਪੈਦਾਇਸ਼ ਦੀ ਗੱਲ ਆਈ, ਉੱਥੇ ਸਤਿਗੁਰੂ ਨੇ ਕਿਹਾ ਹੇ ਮੇਰੇ ਪ੍ਰਭੂ ਇੱਕ ਕਿਰਪਾ ਕਰੋ, ਮੇਰੇ ਕੰਨ ਵਿੱਚ ਇੱਕ ਤਾਂ ਰੱਬ ਤੋਂ ਟੁੱਟੇ ਹੋਏ ਲੋਕਾਂ ਦੇ ਬੋਲ ਨਾ ਪੈਣ, ਅਤੇ ਦੂਸਰਾ ਉਹ ਸਾਂਸ, ਉਹ ਨਾਦ, ਉਹ ਗੀਤ ਮੇਰੇ ਕੰਨਾਂ ਵਿੱਚ ਨਾ ਪਏ ਜਿਹਨੂੰ ਸੁਣਦੇ ਨਾਲ ਬੰਦੇ ਦੇ ਅੰਦਰ ਦੀ ਵਾਸ਼ਨਾ ਦੀ ਅੱਗ ਭਟਕਦੀ ਹੋ। ਇਹਦੇ ਬਾਰੇ ਸਾਹਿਬ ਨੇ ਫੁਰਮਾਇਆ ਕਿ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਮੇਰੇ ਮਨ ਨੂੰ ਮੋਣ ਵਾਲੇ ਪਰਮੇਸ਼ਵਰ ਮੇਰੇ ਕੰਨਾਂ ਵਿੱਚ ਇਹ ਆਵਾਜ਼ ਕਦੀ ਨਾ ਪਏ। ਅਤੇ ਮੈਂ ਕਈ ਵਾਰੀ ਸੋਚਣਾ ਗੁਰੂ ਅਰਜਨ ਸਾਹਿਬ ਆਪ ਕਹਿੰਦੇ ਹੋ ਕਦੀ ਆਵਾਜ਼ ਨਾ ਪਏ, ਅਤੇ ਸੱਚ ਕਰ ਲੇਵੇ ਇੱਥੇ ਘਰ ਕੋਈ ਨਹੀਂ ਬਚਿਆ ਜਿੱਥੇ ਸਾਖਤਾਂ ਦੇ ਗੀਤ ਬੋਲੇ ਨਾ ਜਾਂਦੇ ਹੋ। ਉਹ ਰੇਡੀਓ ਹੋਵੇ, ਟੀਵੀ ਹੋਵੇ, ਉਹ ਕਾਰਾ ਹੋਣ, ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ। ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਜਿਨ੍ਹਾਂ ਬੋਲਾਂ ਵਿੱਚ ਰਸ ਨਹੀਂ, ਜਿਹੜੇ ਗੀਤ ਅੰਦਰ ਦੀ ਅੱਗ ਨੂੰ ਭੜਕਾਉਂਦੇ ਨੇ, ਕਿਰਪਾ ਕਰ ਮੇਰੇ ਕੰਨਾਂ ਵਿੱਚ ਉਹ ਆਵਾਜ਼ ਨਾ ਪਏ। ਪਰ ਮੈਂ ਬੇਨਤੀ ਕਰਨ ਲੱਗਾ, ਜਿਹੜਾ ਗੀਤ ਸ਼ਬਦ ਮੈਂ ਵਰਤਿਆ, ਗੁਰੂ ਤੇਗ ਬਹਾਦਰ ਸਾਹਿਬ ਦੀ ਅੰਮ੍ਰਿਤ ਬਾਣੀ ਪੜ੍ਹੀਏ, ਹਜ਼ੂਰ ਦਾ ਇੱਕ ਸ਼ਬਦ ਹੈ, ਉਸ ਵਿੱਚ ਦਾਤਾਰ ਨੇ ਫਰਮਾਇਆ ਕਿ ਜਿੰਨਾ ਵੀ ਸੰਸਾਰ ਦਾ ਪਿਆਰ ਹੈ ਨਾ, ਇਹ ਹਕੀਕਤ ਇਹ ਵੇ ਕਿ ਇਹਦਾ ਮਿਲਾਪ ਖੁਸ਼ੀ ਤੋਂ ਹੁੰਦਾ ਹੈ ਅਤੇ ਇਹਦਾ ਵਿਛੋੜਾ ਰੋਣੇ 'ਤੇ ਹੁੰਦਾ ਹੈ। ਇਉਂ ਕਹਿ ਲਵਾਂ ਕਿ ਜਗਤ ਦੀ ਪ੍ਰੀਤ ਹਾਸਿਆਂ ਤੋਂ ਸ਼ੁਰੂ ਹੁੰਦੀ ਹੈ ਅਤੇ ਇਹਦਾ ਐਂਡ, ਇਹਦਾ ਅੰਤ ਜਿਹੜਾ ਉਹ ਵੈਣਾ 'ਤੇ ਹੁੰਦਾ ਹੈ। ਜਦੋਂ ਇਨਸਾਨ ਜਨਮ ਲੈਂਦਾ ਉਦੋਂ ਖੁਸ਼ੀ ਦੇ ਵਾਜੇ ਵੱਜਦੇ ਨੇ ਅਤੇ ਜਦੋਂ ਉਹ ਇਨਸਾਨ ਧਰਤੀ ਤੋਂ ਕੂਚ ਕਰਦਾ ਹੈ, ਪ੍ਰੀਤ ਟੁੱਟਦੀ ਏ, ਜਿਸ ਘਰ ਵਿੱਚ ਵਾਜੇ ਵੱਜਦੇ ਨੇ ਉੱਥੇ ਕਈ ਵਾਰੀ ਵਹਿਣ ਪੈਣ ਲੱਗ ਪੈਂਦੇ, ਫਿਰ ਉਹ ਪ੍ਰੀਤ ਛਿੰਨ ਬੰਗਰ ਹੈ। ਸਤਿਗੁਰੂ ਨੇ ਕਿਹਾ ਨਹੀਂ ਕਿ ਜਿਹੜਾ ਪਰਮਾਤਮਾ ਦੇ ਗੀਤ ਗਾਏਗਾ ਉਹਨੂੰ ਪ੍ਰੀਤ ਕਰਕੇ, ਸੱਚ ਇਹ ਵੇ ਪਰਮਾਤਮਾ ਦੇ ਗੀਤ ਗਾਉਣ ਵਾਲਾ ਝੂਠੀ ਪ੍ਰੀਤ ਤੋਂ ਉੱਪਰ ਉੱਠ ਕੇ ਸੱਚੀ ਪ੍ਰੀਤ ਵੀ ਸਮਾਏਗਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਤਿੰਨ ਕੁ ਮੈਂ ਬਚਨ ਆਪ ਨਾਲ ਸਾਂਝੇ ਕਰਨੇ ਨੇ ਇਸ ਸੰਬੰਧੀ। ਇੱਕ ਤਾਂ ਬਚਨ ਕਹਿ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸੋ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਕੀ ਇਸਤਰੀ ਕੀ ਮਿੱਤਰ ਤੇ ਕੀ ਪੁੱਤਰ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸੋ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਮੈ ਕਹਿਤ ਹੈ, ਖਿੱਤ ਸਿਓ ਬਾਂਧਿਓ ਚੀਤ, ਅੰਤਕਾਲ ਸੰਗੀ ਨੈ ਕਉ, ਇਹ ਅਚਰਜ ਹੈ ਰੀਤ। ਮਨ ਮੂਰਖ ਅਜਗੂ ਨੈ ਸਮਝਤ, ਮੂਰਖ ਮਨਾ ਤੈਨੂੰ ਅਜੇ ਤੱਕ ਸਮਝ ਨਹੀਂ ਪਈ, ਤੇਰੇ ਗੁਆਂਢ, ਤੇਰੇ ਰਿਸ਼ਤੇਦਾਰਾਂ 'ਚ, ਤੇਰੇ ਮਿੱਤਰਾਂ ਵਿੱਚੋਂ, ਤੇਰੇ ਸੱਜਣਾਂ ਵਿੱਚੋਂ ਕਈਆਂ ਨੂੰ ਤੂੰ ਆਪਣੇ ਹੱਥੀਂ ਤੋਰ ਕੇ ਆਇਆ, ਪਰ ਮੂਰਖ ਮਨਾ ਇੰਨਿਆਂ ਨੂੰ ਤੂੰ ਸ਼ਮਸ਼ਾਨ ਘਾਟ ਛੱਡ ਕੇ ਆਇਆ, ਪਰ ਤੈਨੂੰ ਸਮਝ ਅਜੇ ਵੀ ਨਹੀਂ ਪਈ। ਮਨ ਮੂਰਖ ਅਜਗੂ ਨੈ ਸਮਝਤ, ਸਿੱਖ ਦੈ ਹਾਰਿਓ ਨੀਤ। ਹੁਣ ਅੱਗੇ ਸ਼ਬਦ ਗੀਤ 'ਤੇ ਸਮਾਪਤ ਹੋਵੇਗਾ। ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਇਹ ਹੈ ਸੋਹਿਲਾ, ਜਿਹੜਾ ਪਰਮਾਤਮਾ ਦੇ ਗੀਤ ਗਾਏ। ਇਸੇ ਤਰ੍ਹਾਂ ਗੁਰਦੇਵ ਦਾ ਇੱਕ ਪ੍ਰਮਾਣ ਹੋਰ ਸੁਰਠ ਰਾਗ ਵਿੱਚ, ਉਹ ਸ਼ਬਦ ਦੀ ਆਰੰਭਤਾ ਹੁੰਦੀ ਹੈ, ਰੇ ਮਨ ਰਾਮ ਸਿਉਂ ਕਰ ਪ੍ਰੀਤ, ਉਹ ਮੇਰੇ ਮਨ ਤੂੰ ਪਰਮਾਤਮਾ ਨੂੰ ਮੁਹੱਬਤ ਕਰ। ਤੇ ਮੁਹੱਬਤ ਕਿਵੇਂ ਕਰ, ਸਰਵਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਇਹਦਾ ਮਤਲਬ, ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ, ਕੰਨਾਂ ਨਾਲ ਸੁਣ ਤੇ ਰਸਨਾ ਨਾਲ ਗਾ। ਦਾਸ ਬੇਨਤੀ ਕਰੇਗਾ ਕਿ ਸੋਹਲੇ ਦਾ ਅਰਥ ਹੈ ਕਿ ਪਰਮਾਤਮਾ ਦਾ ਮੰਗਲਮਈ ਗੀਤ। ਹੁਣ ਅਗਲਾ ਪ੍ਰਸ਼ਨ ਪੈਦਾ ਹੋਵੇਗਾ, ਉਹ ਮੰਗਲਮਈ ਗੀਤ ਕਿਹੜਾ ਹੈ? ਕੀ ਕਿਸੇ ਇਨਸਾਨ ਦਾ ਲਿਖਿਆ ਹੋਇਆ ਗੀਤ? ਤੇ ਗੁਰੂ ਅਮਰਦਾਸ ਹੀ ਉੱਤਰ ਦੇਣਗੇ, ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਕਿ ਗੁਰ ਦੁਨੀਆ ਦੇ ਲੋਕੋ, ਅਸਲ 'ਚ ਗੁਰੂ ਘਰ ਅੰਦਰ ਮੰਗਲਮਈ ਗੀਤ ਕਿਸੇ ਗੀਤਕਾਰ ਦਾ ਲਿਖਿਆ ਗੀਤ ਨਹੀਂ, ਕਿਸੇ ਕਵੀ ਦੇ ਲਿਖੇ ਕੋਈ ਰਚਨਾ ਨਹੀਂ। ਇਸ ਘਰ ਵਿੱਚ ਜੇ ਮੰਗਲਮਈ ਗੀਤ ਬਾਰੇ ਸਮਝਣਾ ਹੀ ਤੇ ਸੱਚ ਇਹ ਵੇ ਕਿ ਸਤਿਗੁਰੂ ਦਾ ਸ਼ਬਦ ਹੀ ਸੋਹਿਲਾ ਹੈ, ਇਹ ਹੀ ਮੰਗਲਮਈ ਗੀਤ ਹੈ। ਤੇ ਜਿਹੜਾ ਇਸ ਸ਼ਬਦ ਨੂੰ ਗਾਏਗਾ, ਗੁਰਬਾਣੀ ਦਾ ਕੀਰਤਨ ਕਰੇਗਾ, ਸੱਚ ਇਹ ਵੇ ਕਿ ਉਹ ਪਰਮਾਤਮਾ ਦੇ ਮੰਗਲਮਈ ਗੀਤ ਗਾਏਗਾ। ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹ ਤਿੰਨ ਕਹਿ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੈ ਕਨੇਰੇ ਕਰੈ ਗੱਲਾਂ, ਗੱਲੀ ਕਿਨੈ ਨਾ ਪਾਇਆ। ਮੈਂ ਬੇਨਤੀ ਕਰਾਂਗਾ ਕਿ ਸ਼ਬਦ ਹੀ ਸੋਹਿਲਾ ਹੈ, ਗੁਰਬਾਣੀ ਹੀ ਗੀਤ ਹੈ, ਗੁਰਬਾਣੀ ਹੀ ਸੋਹਿਲੜਾ ਹੈ। ਤੇ ਸਤਿਗੁਰੂ ਇਹਨੂੰ ਗਾਣਾ ਕਿੱਥੇ ਵੇ? ਕਹਿਣ ਲੱਗੇ, ਇਹ ਸਾਚਾ ਸੋਹਿਲਾ ਸਾਚਾ ਕਰ ਗਾਵੋ, ਇਸ ਸੱਚੇ ਗੀਤ ਨੂੰ, ਬਾਣੀ ਨੂੰ ਸਤ ਸੰਗਤ ਰੂਪੀ ਘਰ ਵਿੱਚ ਗਾਓ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਅੱਜ ਗੁਰੂ ਅਮਰਦਾਸ ਜੀ ਨੇ ਫਰਮਾਇਆ ਕਿ ਦੇਖੋ, ਬੰਦੇ ਕੋਲ ਦੁਨੀਆਂ ਦੇ ਸੁੱਖ ਬੜੇ ਨੇ ਪਰ ਆਤਮਾ ਦਾ ਸੁੱਖ ਨਹੀਂ। ਕਹਿੰਦੇ ਨੇ, ਜੇ ਤੂੰ ਚਾਹੁੰਦਾ ਮੇਰੇ ਅੰਦਰ ਨੂੰ ਸੁੱਖ ਮਿਲੇ
ਤੇ ਫਿਰ ਉਹ ਕਿਉਂ ਨਹੀਂ ਗੁਰਬਾਣੀ ਨੂੰ ਗਾਉਂਦਾ? ਸਿੱਧੇ ਜੇ ਅਰਥ ਕਰਾਂਗੇ ਆਪਾਂ ਸੋਹਲੇ ਕਿ ਗੁਰੂ ਦੇ ਸ਼ਬਦ ਨੂੰ ਗਾ। ਹੁਣ ਦੇਖੋ ਜਿੱਥੇ ਸ਼ਬਦ ਗਾਇਆ ਜਾਏਗਾ ਨਾ ਕੀਰਤਨ, ਤੇ ਰਾਤ ਵੀ ਦਾਸ ਸ਼ਾਇਦ ਤਰਨ ਤਾਰਨ ਇੱਕ ਬੇਨਤੀ ਕਰਕੇ ਆਇਆ ਹੈ ਤਰਨ ਤਾਰਨ ਸਾਹਿਬ ਕਿ ਅਸੀਂ ਕਥਾ ਕਰਨੀ, ਸਾਨੂੰ ਪੜ੍ਹਨਾ ਪੈਂਦਾ, ਅਰਥ ਵਾਚਨੇ ਪੈਂਦੇ। ਕਈ ਵਾਰੀ ਕੋਈ ਕਥਾ ਵਾਚਕ ਗੱਲ ਨੂੰ ਸ਼ਿੰਗਾਰਦਾ ਹੈ, ਵਧਾਉਂਦਾ ਵੀ ਹੈ ਘਟਾਉਂਦਾ ਵੀ, ਉਹਨੂੰ ਬਹੁਤ ਤਰੀਕੇ ਨਾਲ ਸੰਗਤ ਸਾਹਮਣੇ ਸ਼ਬਦ ਪੇਸ਼ ਕਰਨੇ ਪੈਂਦੇ। ਪਰ ਪਰਮਾਤਮਾ ਦੇ ਗੀਤ ਗਾਉਣ ਵਾਲਿਓ, ਕੀਰਤਨ ਕਰਨ ਵਾਲਿਓ, ਸ਼ਬਦ ਦਾ ਸੋਹਿਲਾ ਗਾਉਣ ਵਾਲਿਓ, ਗੁਰਸਿੱਖੋ, ਤੁਹਾਨੂੰ ਕੁਛ ਆਪਣੇ ਕੋਲੋਂ ਨਹੀਂ ਮਿਲਾਉਣਾ ਪੈਣਾ, ਹੋਰ ਕੁਛ ਨਹੀਂ ਪੜ੍ਹਨਾ ਪੈਣਾ, ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ। ਸੱਚ ਇਹ ਵੇ ਕਿ ਗੁਰੂ ਦੇ ਹਿਰਦੇ ਦੇ ਬੋਲ ਰਸਨਾ ਰਾਹੀਂ ਅੱਖਰਾਂ ਦੇ ਰੂਪ ਵਿੱਚ ਆਏ, ਤੇ ਸੋਹਿਲਾ ਗਾਉਣ ਵਾਲਿਆ ਕੁਛ ਨਾ ਕਰ, ਸਾਂਝ ਤੇ ਤਾਲ ਤੇਰੇ ਕੋਲ ਹੋਵੇ, ਤੂੰ ਗੁਰੂ ਦੇ ਸ਼ਬਦ ਨੂੰ ਆਪਣੀ ਰਸਨਾ ਤੋਂ ਗਾ, ਤੈਨੂੰ ਕੁਛ ਮਿਲਾਉਣ ਦੀ ਲੋੜ ਹੀ ਨਹੀਂ। ਸੱਚ ਇਹ ਵੇ ਜਦੋਂ ਸ਼ਬਦ ਗਾਏਗਾ ਤੇ ਸ਼ਬਦ ਤੇਰੇ ਅੰਦਰ ਨੂੰ ਪੂਰਨ ਤੌਰ ਤੇ ਟਿਕਾ ਦੇ, ਸ਼ਬਦ ਅੰਦਰ ਨੂੰ ਟਿਕਾਉਂਦਾ ਹੈ। ਦਾਸ ਇੱਕ ਬੇਨਤੀ ਕਰੇਗਾ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਨੇ ਜਪਜੀ ਸਾਹਿਬ ਵਿੱਚ ਵੀ ਇਹ ਬਚਨ ਕੀਤਾ ਕਿ ਪਰਮਾਤਮਾ ਦੇ ਗੀਤ, ਪਰਮਾਤਮਾ ਦੀ ਬਾਣੀ ਗਾ, ਉਹਨੂੰ ਸੁਣ, ਤੇ ਗਾਉਣ ਤੇ ਸੁਣਨ ਤੋਂ ਬਾਅਦ ਤੇਰੇ ਅੰਦਰ ਪ੍ਰੇਮ ਪੈਦਾ ਹੋਵੇ। ਕਿਉਂਕਿ ਅੱਜ ਦਾ ਪ੍ਰਕਰਨ ਬੜਾ ਸੋਹਣਾ ਬਣੇਗਾ। ਪਹਿਲਾਂ ਕਹਿ ਕਿ ਤੂੰ ਉਸਨੂੰ ਧਾ ਧਿਆ ਉਹਨੂੰ ਗਾ, ਫਿਰ ਕਹਿੰਦੇ ਸੁਣ ਸੁਣ ਕੇ ਸੁੱਕਾ ਮਨ ਅੱਜ ਭਿੱਜ ਗਿਆ। ਹਜ਼ੂਰ ਨੇ ਫਰਮਾਇਆ ਕਿ ਪਹਿਲਾਂ ਗਾ, ਫਿਰ ਉਹਨੂੰ ਸੁਣ, ਤੇ ਸੁਣਨ ਤੋਂ ਬਾਅਦ ਅੰਦਰ ਤੇਰੇ ਪ੍ਰੇਮ ਪੈਦਾ ਹੋ ਜਾਏ। ਇਹਦਾ ਫਲ ਇਹ ਮਿਲੇਗਾ ਸੁੱਖ ਦੇ ਗੀਤ ਗਾਉਣ ਵਾਲਿਆ ਕਿ ਪਰਮਾਤਮਾ ਤੇਰੇ ਅੰਦਰ ਦੇ ਦੁੱਖਾਂ ਨੂੰ ਖੋਹ ਲਵੇਗਾ ਤੇ ਤੇਰੇ ਖਿਰਦੇ ਅੰਦਰ ਸਦੀਵ ਕਾਲ ਲਈ ਸੁੱਖ ਨੂੰ ਟਿਕਾ ਦੇ। ਸਤਿਗੁਰੂ ਦੇ ਬਚਨ ਨੇ ਕਿ ਗਾਵੀਏ ਸੁਣੀਏ, ਰੋਜ਼ ਅਸੀਂ ਪੜ੍ਹਨੇ ਕਿ ਉਹਦੇ ਸੋਹਲੇ ਨੂੰ ਗਾ, ਉਹਦੇ ਸੋਹਲੇ ਨੂੰ ਸੁਣ, ਗਾਵੀਏ ਸੁਣੀਏ, ਮਨ ਰੱਖੀਏ, ਭਾਓ ਤੇਰੇ ਮਨ ਵਿੱਚ ਪ੍ਰੇਮ ਪੈਦਾ ਹੋ ਜਾਏ। ਤੇ ਇਹਦਾ ਫਲ ਇਹ ਹੋਵੇਗਾ ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਤੇਰਾ ਦੁੱਖ ਖੋਹ ਲਿਆ ਜਾਏਗਾ, ਤੈਨੂੰ ਸੋਹਲੇ ਵਿੱਚੋਂ ਸੁੱਖ ਮਿਲੇਗਾ, ਉਹ ਆਤਮਕ ਸੁੱਖ ਤੇਰੇ ਅੰਦਰ ਜਾਏਗਾ। ਇੱਥੇ ਇੱਕ ਹੋਰ ਬੇਨਤੀ, ਕਿਉਂਕਿ ਬੜੇ ਸਾਡੇ ਮਨ 'ਚ ਸਵਾਲ ਉੱਠਦੇ ਕਿ ਦੇਖੋ ਜੀ ਅਸੀਂ ਕਹਿ ਰਹੇ ਹਾਂ ਅੱਜ ਕਿ ਪਰਮਾਤਮਾ ਦਾ ਗੀਤ, ਗੁਰੂ ਅਮਰਦਾਸ ਜੀ ਨੇ ਸ਼ਬਦ ਵਰਤਿਆ ਸੁੱਖ ਸੋਹੇ ਲੜਾ ਕਰ ਧਿਆਵੋ, ਤੇ ਮੈਂ ਉਹਦੇ ਅਰਥ ਕੀਤੇ ਨੇ ਮੰਗਲਮਈ ਗੀਤ। ਮੰਗਲਮਈ ਗੀਤ ਮੀਨਸ ਸ਼ਬਦ ਗੁਰੂ ਦਾ, ਸ਼ਬਦ ਗੁਰੂ ਦਾ ਭਾਵ ਕਿ ਗੁਰੂ ਕੀ ਬਾਣੀ ਦਾ ਕੀਰਤਨ ਕਰਨਾ, ਗੁਰਬਾਣੀ ਨੂੰ ਗਾਣਾ, ਰਾਗ ਵਿੱਚ ਗਾਣਾ, ਪ੍ਰੇਮ ਭਾਵਨਾ ਵਿੱਚ ਗਾਣਾ। ਹੁਣ ਮਨ 'ਚ ਆਵੇਗਾ ਵੀ ਇਹ ਗਾਉਣ ਦੇ ਨਾਲ ਸੁੱਖ ਮਿਲੇਗਾ ਕਿ ਜੋ ਕੁਛ ਆਪਾਂ ਗਾਵਾਂਗੇ ਇਹਦੇ ਵਿੱਚੋਂ ਸੁੱਖ ਮਿਲੇਗਾ। ਫੁਨੇ ਦੇ ਅੰਦਰ ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਹੈ, ਉਹ ਚਾਰ ਤੁਕਾਂ ਧਿਆਨ ਦੇ ਕੇ ਸੁਣਨ ਵਾਲੀਆਂ ਨੇ। ਇੱਕ ਗੱਲ ਬੜੀ ਸਪਸ਼ਟ ਹੈ ਕਿ ਹਰ ਬੰਦੇ ਦੇ ਅੰਦਰ ਪਰਮਾਤਮਾ ਨੇ ਚਿੱਤ ਟਿਕਾਇਆ, ਪਰ ਫਿਜ਼ੀਕਲ ਤੌਰ 'ਤੇ ਦਿਸਦਾ ਨਹੀਂ, ਸਰੀਰਕ ਤੌਰ 'ਤੇ ਨਜ਼ਰ ਨਹੀਂ ਆਉਂਦਾ, ਪਰ ਹੈ ਜ਼ਰੂਰ। ਚਿੱਤ ਦਾ ਕਰਮ ਹੈ ਕਿ ਪੁਰਾਣੀਆਂ ਘਟਨਾਵਾਂ ਨੂੰ ਸਟੋਰ ਕਰਕੇ ਰੱਖਣਾ, ਜਿਹਨੂੰ ਚੇਤਾ ਸ਼ਕਤੀ ਕਹਿ ਦਿੰਦੇ। ਪਸ਼ੂ ਕੋਲ ਇੰਨਾ ਚੇਤਾ ਨਹੀਂ ਜਿੰਨਾ ਇਨਸਾਨ ਕੋਲ ਚੇਤਾ ਹੈ। ਇੱਕ ਪਸ਼ੂ ਦਾ ਬੱਚਾ, ਮੰਨ ਲਓ ਗਾਂ ਜਾਂ ਮੱਝ, ਉਹਦੇ ਬੱਚੇ ਨੂੰ, ਕੱਟੇ ਵੱਛੇ ਨੂੰ ਦੁੱਧ ਚੁੰਘਦੇ ਨੂੰ 3-4 ਮਹੀਨੇ ਬਾਅਦ ਕੋਈ ਪ੍ਰਦੇਸ਼ 'ਚ ਜਾਂ ਕਿਸੇ ਦੂਜੇ ਸ਼ਹਿਰ 'ਚ ਲੈ ਜਾਏ, ਅਤੇ 2 ਸਾਲ ਬਾਅਦ ਉਸੇ ਬੱਚੇ ਨੂੰ ਉਸਦੀ ਮਾਂ ਕੋਲ ਲੈ ਕੇ ਆਓ, ਕਈ ਵਾਰੀ ਉਹ ਸਿੰਗਾਂ ਨਾਲ ਮਾਰੇਗੀ, ਕਿਉਂਕਿ ਉਹਦੇ ਕੋਲ ਇੰਨਾ ਚੇਤਾ ਨਹੀਂ ਕਿ ਇਹ ਉਹੀ ਬੱਚਾ ਜਿਹਨੂੰ ਮੈਂ ਜਨਮ ਦਿੱਤਾ, ਜਿਹਨੇ ਮੇਰਾ ਦੁੱਧ ਚੁੰਘਿਆ, ਉਹਨੂੰ ਚੇਤਾ ਹੀ ਨਹੀਂ ਰਿਹਾ, ਆਪਣੇ ਬੱਚੇ ਨੂੰ ਲੱਤਾਂ ਮਾਰਦੀ। ਪਰ ਇਨਸਾਨ ਦੀ ਮਾਂ ਐਸੀ ਨਹੀਂ, ਇਨਸਾਨ ਕੋਲ ਚੇਤਾ ਹੈ। ਯਾਦ ਰੱਖੋ, ਮਾਂ ਬੱਚੇ ਨੂੰ ਜਨਮ ਦੇ, ਭਾਵੇਂ 1 ਘੰਟੇ ਦੇ ਬੱਚੇ ਦੇ ਜਨਮ ਤੋਂ ਬਾਅਦ ਮੌਤ ਹੋ ਜਾਏ, 100 ਸਾਲ ਤੱਕ ਮਾਂ ਜੀਏ, ਪਰ ਉਹਦੇ ਚੇਤੇ ਵਿੱਚ ਇਹ ਗੱਲ ਜ਼ਰੂਰ ਯਾਦ ਰਹੇਗੀ ਕਿ ਮੈਂ ਆਪਣੀ ਕੁੱਖ ਤੋਂ ਇੱਕ ਬੱਚੇ ਨੂੰ ਜਨਮ ਦਿੱਤਾ ਜਿਹੜਾ ਕੇਵਲ 1 ਘੰਟਾ ਜੀ ਕੇ ਗਿਆ, ਕਿਉਂਕਿ ਉਹਦੇ ਕੋਲ ਚੇਤਾ, ਪਸ਼ੂ ਕੋਲ ਚੇਤਾ ਨਹੀਂ। ਗੁਰਮੁਖੋ, ਤਾਂ ਹੀ ਤਾਂ ਮਨੁੱਖਾ ਦੇ ਸ੍ਰੇਸ਼ਟ ਹੈ ਸਾਨੂੰ ਬੀਤੀਆਂ ਗੱਲਾਂ ਦਾ ਵੀ ਚੇਤਾ ਤੇ ਸੱਚ ਇਵੇ ਕਿ ਜਿਹਦੇ ਨਾਲ ਸਾਡਾ ਫਿਰ ਚਿੱਤ ਤੋਂ ਚੇਤੇ ਤੇ ਨਾਲ ਸ਼ਬਦ ਚਿੱਤ ਜਿਹਦੇ ਨਾਲ ਸਾਡਾ ਚਿੱਤ ਜੁੜਿਆ ਹੋਵੇ ਨਾ ਗੱਲ ਧਿਆਨ ਨਾਲ ਸੁਣਿਓ ਉਹਦਾ ਦੁੱਖ ਤੇ ਸੁੱਖ ਸਾਡੀ ਬੋਡੀ ਤੇ ਅਸਰ ਜ਼ਰੂਰ ਕਰਦਾ ਜੀ ਮਨ ਤੇ ਵੀ ਅਸਰ ਕਰਦਾ ਜਿਹਦੇ ਨਾਲ ਸਾਡਾ ਚਿੱਤ ਜੁੜਿਆ ਮੰਨ ਲਓ ਅਸੀਂ ਬੱਚਿਆਂ ਨਾਲ ਆਪਣਾ ਚਿੱਤ ਜੋੜਿਆ ਤੇ ਇਹ ਕੁਦਰਤੀ ਹੈ ਪਰਮਾਤਮਾ ਨੇ ਇਹ ਖੇਡ ਵਰਤਾਈ ਹੈ ਬੰਦੇ ਦੇ ਵਸ ਦਾ ਰੋਗ ਨਹੀਂ ਇਹ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ ਉਹਨੇ ਮੋਹ ਲਾ ਦਿੱਤਾ ਹੁਣ ਆਪਣਾ ਚਿੱਤ ਬੱਚਿਆਂ ਚ ਹੈ ਜਿੱਦਣ ਬੱਚੇ ਨੂੰ ਦੁੱਖ ਮਿਲੇ ਤੇ ਮਾਂ ਬਾਪ ਕਿਉਂ ਵੰਚਲਿਤ ਹੋ ਜਾਂਦੇ ਬੱਚਾ ਮੰਨ ਲਓ ਹੋਸਪਿਟਲ ਵਿੱਚ ਹੈ ਸਮਝਣ ਲਈ ਮੈਂ ਉਦਾਹਰਨ ਦੇ ਰਿਹਾ ਕਿ ਜਦੋਂ ਆਪਣਾ ਚਿੱਤ ਗੁਰੂ ਦੇ ਸ਼ਬਦ ਵਿੱਚ ਮਿਲਾ ਕੇ ਗਾਵਾਂਗੇ ਫਿਰ ਦੇਖਿਓ ਗੁਰੂ ਦੀਆਂ ਖੁਸ਼ੀਆਂ ਸਾਡੇ ਚਿੱਤ ਵਿੱਚ ਆ ਜਾਣਗੀਆਂ ਪਹਿਲਾਂ ਸਿਰਫ ਇਹ ਉਦਾਹਰਨ ਦੇ ਰਿਹਾ ਕਿ ਇੱਕ ਬੱਚਾ ਦੁਖੀ ਹੈ ਬਿਮਾਰ ਹੈ ਹੋਸਪਿਟਲ ਵਿੱਚ ਬੈੱਡ ਤੇ ਪਿਆ ਤੇ ਮਾਂ ਵਿਚਾਰੀ ਘਰ ਬੈਠੀ ਰੋਟੀ ਨਹੀਂ ਖਾਂਦੀ ਬਿਮਾਰ ਬੱਚਾ ਹੈ ਤੇ ਖੂਨ ਮਾਂ ਦਾ ਸੁੱਕਦਾ ਪਿਆ ਬਿਮਾਰ ਬੱਚਾ ਹੈ ਤੇ ਅੱਖਾਂ ਪਿਓ ਦੀਆਂ ਨਿੰਮ ਰਹਿੰਦੀਆਂ ਨਮ ਰਹਿੰਦੀਆਂ ਨੇ ਕਿਉਂ ਕਿਉਂਕਿ ਉਸ ਬੱਚੇ ਵਿੱਚ ਸਾਡਾ ਚਿੱਤ ਜੁੜਿਆ ਤੇ ਜਿਹਦੇ ਵਿੱਚ ਸਾਡਾ ਚਿੱਤ ਜੁੜਿਆ ਸੱਚ ਇਹ ਵੇ ਕਿ ਉਹਦਾ ਦੁੱਖ ਸਾਡੇ ਚਿੱਤ ਉੱਤੇ ਅਸਰ ਜ਼ਰੂਰ ਕਰੇਗਾ ਇਹ ਕੁਦਰਤੀ ਹੈ ਉਹਦਾ ਦੁੱਖ ਸਾਨੂੰ ਚਿੱਤ ਨੂੰ ਵੰਚਲਿਤ ਕਰਦਾ ਤੇ ਜੇ ਉਸੇ ਬੱਚੇ ਨੂੰ ਸੁੱਖ ਮਿਲੇ ਤੇ ਮਾਂ ਬਾਪ ਨੂੰ ਪੁੱਛ ਕੇ ਦੇਖੋ ਉਹ ਖਿੜੇ ਨਹੀਂ ਸਮਾਉਂਦੇ ਮੈਂ ਕਈ ਵਾਰੀ ਸੋਚਣਾ ਕਿ ਬਾਪ ਦੀ ਉਮਰ 80 ਸਾਲ ਦੀ ਹੋਵੇ ਤੇ ਪੁੱਤਰ ਦੀ ਉਮਰ 50 ਸਾਲ ਦੀ ਹੋਵੇ 50 ਸਾਲ ਦੇ ਪੁੱਤਰ ਨੂੰ ਬਹੁਤ ਉੱਚਾ ਰੁਤਬਾ ਮਿਲੇ ਹਾਲਾਂਕਿ ਬਾਪ ਤੇ ਕੰਧੀ ਤੇ ਰੁਕੜਾ ਉਹਨੇ ਕਿਹੜਾ ਹੰਢਾਣਾ ਪਰ ਬੱਚੇ ਨੂੰ ਮਿਲੀ ਕੋਈ ਸੁਖੀ ਸੁੱਖ ਇੱਕੋ ਦਮ ਬਾਪ ਦਾ ਰੋਮ ਰੋਮ ਖਿੜ ਜਾਂਦਾ ਕਿਉਂਕਿ ਉਹਦਾ ਚਿੱਤ ਉਹਦੇ ਵਿੱਚ ਜੁੜਿਆ ਜਿਹਨੂੰ ਅੱਜ ਸੁੱਖ ਮਿਲਿਆ ਮੈਂ ਅਰਜ਼ ਕਰਾਂਗਾ ਇਹੀ ਕਾਰਨ ਚਿੱਤ ਕੇਲਾ ਮਿੱਤਰਾਂ ਨਾਲ ਨਹੀਂ ਚਿੱਤ ਦੁਸ਼ਮਣ ਵਿੱਚ ਵੀ ਜੁੜਿਆ ਰਹਿੰਦਾ ਜੇ ਪਰ ਉੱਥੇ ਥੋੜ੍ਹਾ ਜਿਹਾ ਫਰਕ ਵੱਖਰਾ ਪੈਂਦਾ ਆਪਣਿਆਂ ਨਾਲ ਚਿੱਤ ਜੁੜਿਆ ਹੋਵੇ ਉਹਨਾਂ ਨੂੰ ਸੁੱਖ ਮਿਲੇ ਤੇ ਅਸੀਂ ਸੁਖੀ ਹੁੰਦੇ ਆਪਣਿਆਂ ਨੂੰ ਦੁੱਖ ਮਿਲੇ ਤਾਂ ਆਪਾਂ ਵੰਚਲਿਤ ਹੁੰਦੇ ਪਰ ਯਾਦ ਰੱਖੋ ਜਿਸ ਨਾਲ ਬੰਦਾ ਦੁਸ਼ਮਣੀ ਕਮਾਉਂਦਾ ਹੋਵੇ ਮਿੱਤਰਤਾ ਨਾ ਹੋਵੇ ਉਹਨੂੰ ਦੁੱਖ ਮਿਲੇ ਤੇ ਇਹਦੇ ਚਿੱਤ ਨੂੰ ਸੁੱਖ ਮਿਲਦਾ ਕਿਉਂਕਿ ਚਿੱਤ ਉਹਦੇ ਨਾਲ ਜੁੜਿਆ ਪਰ ਵਿਪਰੀਤ ਜੁੜਿਆ ਆਪਣੇ ਬੱਚੇ ਨੂੰ ਦੁੱਖ ਲੱਗੇ ਤੇ ਆਪਣਾ ਅੰਦਰ ਦੁਖੀ ਪਰ ਦੁਸ਼ਮਣ ਨੂੰ ਦੁੱਖ ਲੱਗੇ ਤੇ ਬੰਦੇ ਦਾ ਚਿੱਤ ਸੁਖੀ ਹੁੰਦਾ ਹੈ ਭਾਵੇਂ ਦੁਸ਼ਮਣ ਤੇ ਭਾਵੇਂ ਮਿੱਤਰ ਜਿਹਦੇ ਨਾਲ ਬੰਦੇ ਦਾ ਚਿੱਤ ਜੁੜਿਆ ਉਹਦੇ ਸਰੀਰ ਤੇ ਕੋਈ ਹਰਕਤ ਹੋਵੇ ਸਾਡੇ ਚਿੱਤ ਤੇ ਅਸਰ ਜ਼ਰੂਰ ਕਰੇ ਮੈਂ ਬੇਨਤੀ ਜਿਹੜੀ ਕਰਨ ਲੱਗਾ ਗੁਰੂ ਅਰਜਨ ਸਾਹਿਬ ਦੇ ਬਚਨ ਕਹਿੰਦੇ ਦੇਖ ਉਹ ਸੱਜਣਾ ਜੇ ਤੂੰ ਚਾਹੁੰਦਾ ਕਿ ਮੈਨੂੰ ਗੁਰਬਾਣੀ ਦਾ ਸੁੱਖ ਮਿਲ ਜਾਏ ਸ਼ਬਦ ਦਾ ਸੁੱਖ ਮਿਲ ਜਾਏ ਫਿਰ ਇੱਕ ਕੰਮ ਕਰ ਕਿ ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵਿੱਚ ਸਮਾ ਦੇ ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵਿੱਚ ਲਾ ਦੇ ਮਹਾਰਾਜ ਕਿਵੇਂ ਆਪਣਾ ਚਿੱਤ ਗੁਰੂ ਦੇ ਚਿੱਤ 'ਚ ਕਹਿਣ ਲੱਗੇ ਗੁਰੂ ਦਾ ਚਿੱਤ ਹੈ ਗੁਰੂ ਦਾ ਸ਼ਬਦ ਗੁਰੂ ਦਾ ਹਿਰਦਾ ਹੈ ਗੁਰੂ ਕੀ ਬਾਣੀ ਗੁਰੂ ਕਾ ਆਪਾ ਹੈ ਗੁਰੂ ਕਾ ਸ਼ਬਦ ਜੇ ਤੂੰ ਆਪਣੇ ਚਿੱਤ ਨੂੰ ਗੁਰੂ ਦੇ ਸ਼ਬਦ ਵੀ ਜੋੜੇਗਾ ਸੱਚ ਇਹ ਵੇ ਕਿ ਜਿਹੜਾ ਸੁੱਖ ਗੁਰੂ ਦੇ ਅੰਦਰ ਦਾ ਹੈ ਸ਼ਬਦ ਵਿੱਚ ਜੁੜਿਆ ਉਹ ਸੁੱਖ ਤੇਰੇ ਚਿੱਤ ਵਿੱਚ ਪ੍ਰਵੇਸ਼ ਕਰੇਗਾ ਕਿਉਂਕਿ ਸ਼ਬਦ ਗੁਰੂ ਦਾ ਆਪਣਾ ਹਿਰਦਾ ਬੇਨਤੀ ਕਰਾਂ ਸੁੱਖ ਸੋਇਲੜਾ ਤਾਂ ਕਿਹਾ ਹੈ ਕਿਉਂਕਿ ਗੁਰੂ ਦੇ ਅੰਦਰ ਦੁੱਖ ਨਹੀਂ ਉਹ ਸੁੱਖਾਂ ਨਾਲ ਭਰਪੂਰ ਹੈ ਧੰਨ ਗੁਰੂ ਅਰਜਨ ਸਾਹਿਬ ਦੇ ਬਚਨ ਨੇ ਕਿ ਮਿੱਤ ਕਾ ਚਿੱਤ ਅਨੂਪ ਫੁਨੇ ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀਐ ਮੇਰੇ ਮਿੱਤਰ ਦਾ ਚਿੱਤ ਇਹਦਾ ਅਰਥ ਗੁਰਮੁਖ ਪਿਆਰੇ ਮਹਾਂਪੁਰਖਾਂ ਨੇ ਇਸ ਤਰ੍ਹਾਂ ਕੀਤੇ ਨੇ ਕਿ ਮੇਰੇ ਮਿੱਤਰ ਗੁਰੂ ਮੇਰੇ ਮਿੱਤਰ ਵਾਹਿਗੁਰੂ ਦਾ ਚਿੱਤ ਉਪਮਾ ਤੋਂ ਰਹਿਤ ਹੈ ਉਹਦਾ ਭੇਦ ਕਿਸੇ ਨਹੀਂ ਜਾਣਾ ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀਐ ਗਾਹਕ ਗੁਣੀ ਅਪਾਰ ਤਤ ਪਛਾਣੀਐ ਜਿਹੜੇ ਗੁਣਾਂ ਦੇ ਗ੍ਰਾਹਕ ਨੇ ਉਹ ਇਸ ਤਤ ਵਸਤੂ ਨੂੰ ਪਹਿਚਾਣਦੇ ਅਗਲੀ ਤੋਕੇ ਚਿੱਤੈ ਚਿੱਤ ਸਮਾਏ ਮੈਂ ਸਿਰਫ ਇਹ ਅਰਥ ਕਰ ਰਿਹਾ ਸਾਂ ਚਿੱਤੈ ਚਿੱਤ ਸਮਾਏ ਆਪਣੇ ਚਿੱਤ ਨੂੰ ਤੂੰ ਗੁਰੂ ਦੇ ਚਿੱਤ ਵੀ ਜੋੜ ਦੇ ਇਹਦਾ ਨਾਲ ਮਿਲੇਗਾ ਕਿ ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ ਰੰਗ ਦਾ ਅਰਥ ਪ੍ਰੇਮ ਜਦੋਂ ਤੂੰ ਆਪਣੇ ਚਿੱਤ ਨੂੰ ਗੁਰੂ ਦੇ ਸ਼ਬਦ ਵੀ ਜੋੜੇਗਾ ਤੇ ਗੁਰੂ ਦੇ ਸ਼ਬਦ ਦਾ ਪ੍ਰੇਮ ਤੇਰੇ ਅੰਦਰ ਪ੍ਰਵੇਸ਼ ਕਰ ਜਾਏਗਾ। ਇਹਨੂੰ ਫਿਰ ਥੋੜਾ ਜਿਹਾ ਮੈਂ ਖੋਲ ਸਕਾਂ, ਕਿਉਂਕਿ ਜਿਹੜਾ ਕੀਰਤਨ ਹੈ ਨਾ, ਕਿਹਾ ਵੀ ਗਾਓ ਤੁਸੀਂ ਸੋਹਲਾ ਗਾਓ ਉਸ ਮਾਲਕ ਦਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਨਾ ਜੀ ਸਿਰਫ ਗਾਇਆ ਹੈ ਪਿਆਰਿਓ, ਤੇ ਜੋ ਕੁਝ ਉਹਨਾਂ ਗਾਇਆ ਜਿਨ੍ਹਾਂ ਦੇ ਕੰਨਾਂ ਵਿੱਚ ਆਵਾਜ਼ ਪਈ, ਸੱਚ ਇਵੇਂ ਕਿ ਮੇਰੇ ਗੁਰੂ ਨੇ ਰੱਬ ਦੇ ਸੋਹਲੇ ਗਾਏ, ਪਰਮਾਤਮਾ ਦੇ ਗੀਤ ਗਾਏ, ਤੇ ਸੁਣਨ ਵਾਲਿਆਂ ਦੇ ਅੰਦਰ ਨੂੰ ਸਦੀਵ ਕਾਲ ਲਈ ਸੁੱਖ ਮਿਲਿਆ। ਜਿਸ ਵਕਤ ਹਜ਼ੂਰ ਨੇ ਭਾਈ ਮਰਦਾਨਾ ਸਾਹਿਬ ਨੂੰ ਰਬਾਬ ਦਿੱਤੀ, ਗੁਰੂ ਨਾਨਕ ਪ੍ਰਕਾਸ਼ ਵਿੱਚ ਇੱਕ ਬਚਨ ਹੈ, ਭਾਈ ਮਰਦਾਨਾ ਸਾਹਿਬ ਸੁਲਤਾਨਪੁਰ ਆਉਂਦੇ ਨੇ, ਭਾਵਾਂ ਕਿ ਮਿਲਾਪ ਉਹਨਾਂ ਦਾ ਹਜ਼ੂਰ ਦੇ ਨਾਲ ਰਾਏ ਭੋਏ ਦੀ ਤਲਵੰਡੀ 'ਤੇ ਵੀ ਹੋ ਚੁੱਕਾ, ਪਰ ਜਦੋਂ ਸੁਲਤਾਨਪੁਰ ਆਉਂਦੇ ਨੇ ਇੱਥੇ ਹਜ਼ੂਰ ਮੋਦੀ ਦੀ ਕਾਰ ਕਰਦੇ ਨੇ। ਇਤਿਹਾਸਕਾਰ ਲਿਖਦੇ ਨੇ ਮਰਦਾਨਾ ਬੜਾ ਖੁਸ਼ ਹੁੰਦਾ, ਕਹਿੰਦਾ ਜਜਮਾਨ ਕਿ ਕਿੰਨੀਆਂ ਰਹਿਮਤਾਂ ਅੱਲਾ ਦੀਆਂ, ਇਹਨੇ ਨੌਕਰ ਚਾਕਰ ਤੁਹਾਡੇ ਕੋਲ ਬਹੁਤ ਕੁਛ ਕਮਾਉਂਦੇ ਪਏ ਹੋ, ਕਿਰਪਾ ਕਰੋ ਆਪਣੇ ਇਸ ਡੂਮ ਦੀ ਝੋਲੀ ਵਿੱਚ ਕੁਝ ਪਾਓ। ਸਤਿਗੁਰੂ ਹੱਸ ਕੇ ਕਹਿੰਦੇ ਨੇ ਮਰਦਾਨਿਆਂ, ਸਿਰਫ ਮੈਂ ਸੰਖੇਪ ਜਿਹਾ ਪ੍ਰਕਰਨ ਵਿੱਚ ਰਹਿ ਕੇ ਕਿ ਪਿਆਰੋ ਉਹਦੇ ਗੀਤ ਗਾਇਆ, ਉਹਦਾ ਸੋਹਲਾ ਗਾਇਆ, ਅੰਦਰ ਨੂੰ ਸੁੱਖ ਮਿਲਦਾ। ਕਹਿਣ ਲੱਗੇ ਮਰਦਾਨਿਆਂ ਇਹ ਧਨ ਪਦਾਰਥ ਨਾਸ਼ਵੰਤ ਨੇ, ਅੱਜ ਕਹਿਣ ਕੱਲ੍ਹ ਨੂੰ ਇਹਨਾਂ ਤੁਰ ਜਾਣਾ ਹੈ। ਜਗਤ ਦੀ ਹਰ ਚੀਜ਼ ਚਲਾਏ ਮਾਣ ਹੈ, ਤੇ ਉਂਝ ਵੈਸੇ ਜਗਤ ਤੇ ਸੰਸਾਰ ਦੇ ਅਰਥ ਵੀ ਇਹ ਨੇ ਜਿਹੜਾ ਨਿਰੰਤਰ ਚੱਲਦਾ ਪਿਆ, ਜਗਤ ਦੇ ਅਖਰੀ ਅਰਥ ਨੇ ਜਿਹੜਾ ਗਤੀਸ਼ੀਲ ਹੈ, ਰੁਕਿਆ ਨਹੀਂ ਇਹਨੇ ਜਾਣਾ ਹੈ। ਮਰਦਾਨਿਆਂ ਤੈਨੂੰ ਇੱਕ ਉਹ ਦਾਤ ਦਈਏ ਕਿ ਜਿਹੜੀ ਰੱਬ ਦੇ ਘਰ ਵਿੱਚ ਵੀ ਕੰਮ ਆਵੇ। ਕਹਿਣ ਲੱਗੇ ਉਹ ਕਿਹੜੀ ਦਾਤ, ਉਹ ਕਿਹੜੀ ਚੀਜ਼? ਕਹਿਣ ਲੱਗੇ ਤੈਨੂੰ ਤਾਰ ਦਾ ਗੁਣ ਦਿੱਤਾ, ਮਤਲਬ ਤੈਨੂੰ ਸਾਜ਼ ਵਜਾਉਣ ਦੀ ਸੋਝੀ ਦਿੱਤੀ। ਨਾਲ ਸ਼ਬਦ ਕਿਹਾ ਮਰਦਾਨਿਆਂ ਤੈਨੂੰ ਰੱਬ ਦੀ ਕੀਰਤੀ ਦਿੱਤੀ, ਜਾਂ ਇਹ ਕੀਰਤਨ ਕਰੇਗਾ ਤੇਰਾ ਇਸ ਲੋਕ ਵਿੱਚ ਵੀ ਭਰਾ ਹੋਵੇਗਾ, ਤੇ ਕੀਰਤਨ ਕਰਨ ਵਾਲਿਆਂ ਰੱਬ ਦੀ ਦਰਗਾਹ ਵਿੱਚ ਵੀ ਤੇਰੀ ਥਾਂ ਬਣੇਗੀ। ਉੱਥੇ ਫਿਰ ਕਵੀ ਸੰਤੋਖ ਸਿੰਘ ਲਿਖਦੇ ਉਸ ਕੀਰਤਨ ਦਾ ਰਸ ਕੈਸਾ ਸੀ, ਉਸ ਕੀਰਤਨ ਦਾ ਆਨੰਦ ਕੈਸਾ ਸੀ। ਫਿਰੰਦੇ ਕੋਲੋਂ ਰਬਾਬ ਮੰਗਾਈ ਦਾਤਾਰ ਜੀ ਨੇ ਭਾਈ ਮਰਦਾਨਾ ਸਾਹਿਬ ਨੂੰ ਭੇਜ ਕੇ। ਉਂਝ ਵੈਸੇ ਮੇਰੇ ਕੋਲ ਵਕਤ ਇਤਨਾ ਕੁ ਨਹੀਂ, ਚਿੱਤ ਮੇਰਾ ਕਰਦਾ ਕਿ ਭਾਈ ਸਾਹਿਬ ਬਾਰੇ ਖੁੱਲ੍ਹ ਕੇ ਉਹਨਾਂ ਦੇ ਜੀਵਨ 'ਤੇ ਰੋਸ਼ਨੀ ਪਾਈ ਜਾਏ। ਭਾਈ ਸਾਹਿਬ ਭਾਈ ਮਰਦਾਨਾ ਜੀ ਉਹਨਾਂ 50 ਸਾਲ ਗੁਰਦੇਵ ਨਾਲ ਗਾਇਆ, ਰਬਾਬ ਵਜਾਈ, ਹਾਲਾਂਕਿ ਗੁਰੂ ਅੰਗਦ ਦੇ ਬਾਬਾ ਲਹਿਣਾ ਜੀ ਗੁਰੂ ਅੰਗਦ ਦੇ ਬਣੇ ਨੇ, ਪਰ ਟੋਟਲ ਜ਼ਿੰਦਗੀ ਵਿੱਚੋਂ 7 ਸਾਲ ਉਹਨਾਂ ਗੁਰਦੇਵ ਦੀ ਸੰਗਤ ਕੀਤੀ, 7 ਸਾਲ ਦੇ ਕਰੀਬ। ਪਰ ਭਾਈ ਮਰਦਾਨਾ ਸਾਹਿਬ ਜੀ ਉਹਨਾਂ ਨੇ 50 ਸਾਲ ਦੇ ਕਰੀਬ ਗੁਰੂ ਨਾਨਕ ਸਾਹਿਬ ਨਾਲ ਰਬਾਬ ਵਜਾਈ, ਅਤੇ ਭਾਈ ਸਾਹਿਬ ਨੇ ਆਪਣੀਆਂ ਰਚਨਾ 'ਚ ਲਿਖਿਆ ਹੈ ਕਿ ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮੇਰਾ ਸੀ। ਪੂਰੀ ਇੱਕ ਤੁਕ ਦਿੱਤੀ, ਜਦੋਂ ਬਗਦਾਦ ਗੁਰਦੇਵ ਜਾਂਦੇ ਨੇ ਤੇ ਭਾਈ ਸਾਹਿਬ ਲਿਖਦੇ ਨੇ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੇ ਇੱਕ ਕਵਿਤ ਲਿਖਿਆ ਸੀ ਭਾਈ ਮਰਦਾਨਾ ਜੀ ਬਾਰੇ। ਉਹ ਕਹਿੰਦੇ ਨੇ ਸੰਸਾਰ ਦੇ ਲੋਕੋ, ਅਸੀਂ ਭਾਈ ਸਾਹਿਬ ਨੂੰ ਭੁੱਖਾ ਪਿਆਸਾ ਦਰਪੋਕ ਜਿਹਾ ਜਿਵੇਂ ਅਸੀਂ ਚੁਟਕਲੇ ਬਣਾ ਦਿੱਤੇ ਨਾ, ਤੇ ਅਸੀਂ ਹੱਸ ਪੈਂਦੇ ਹਾਂ ਸੁਣ ਕੇ। ਮਰਦਾਨੇ ਨੂੰ ਭੁੱਖ ਲੱਗ ਗਈ, ਮਰਦਾਨੇ ਆ ਕਹਿ ਦਿੱਤਾ, ਮਰਦਾਨੇ ਦੀ ਘਰ ਵਾਲੀ ਆ ਕਿਹਾ। ਮੈਂ ਕਹਿੰਦਾ ਕੋਈ ਸਿੱਖਾਂ ਵਿੱਚੋਂ ਖਲੋ ਕੇ ਪੁੱਛਣ ਵਾਲਾ ਨਹੀਂ, ਉਹ ਉਸ ਵਕਤ ਉੱਪਰ ਲੜਨ ਵਾਲੇ ਮਰਦ ਨੂੰ ਤੁਸੀਂ ਕਮਜ਼ੋਰ ਬੁੱਝ ਦਿਲ ਤੇ ਕਾਇਰ ਦਰਸਾ ਰਹੇ ਹੋ, ਉਹ ਤਾਂ ਉਹ ਗੁਰੂ ਕਾ ਪਿਆਰਾ ਲਾਲ ਹੈ ਜਿਹਨੇ ਗੁਰੂ ਨਾਨਕ ਸਾਹਿਬ ਦੇ ਹਰ ਤਰ੍ਹਾਂ ਦੀ ਸਮਾਧੀ ਨੂੰ ਅੱਖਾਂ ਨਾਲ ਦੇਖਿਆ, ਤੇ ਗੁਰੂ ਨਾਨਕ ਸਾਹਿਬ ਦੇ ਸੰਸਾਰ ਦੇ ਉਧਾਰ ਕਰਦਿਆਂ ਕਿਵੇਂ ਲੋਕਾਂ ਦਾ ਭਲਾ ਕੀਤਾ, ਉਹਨੇ ਭਲਾ ਖੁੰਦਾ ਵੀ ਅੱਖਾਂ ਨਾਲ ਦੇਖਿਆ। ਆਪਾਂ ਤਾਂ ਮਜ਼ਾਕ ਬਣਾ ਦਿੱਤਾ ਭਾਈ ਸਾਹਿਬ ਦਾ। ਉਹ ਗੁਰੂ ਦਾ ਸੋਹਲਾ ਗਾਉਣ ਵਾਲਾ ਹੈ, ਗੁਰੂ ਦਾ ਸ਼ਬਦ ਗਾਉਣ ਵਾਲਾ ਹੈ। ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੇ ਲਿਖਿਆ ਸੀ ਉਹ ਲਿਖਦੇ ਨੇ ਘੱਲ ਕੇ ਫਿਰੰਦੇ ਟਿੱਗ, ਰਬਾਬ ਸੀ ਮੰਗਾਇਆ ਪਹਿਲਾਂ, ਤੇ ਪੰਜਾਬੀ ਦੀਆਂ ਸਤਰਾਂ ਨੇ, ਘੱਲ ਕੇ ਪਰੰਦ ਫਿਰੰਦੇ ਟਿੱਗ, ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਨਾ ਸੀ, ਚਾਰੀ ਕੁੰਡੀ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾਰ ਰਿਹਾ ਆਵਨ ਨਾ ਜਾਣਾ ਸੀ, ਸੱਜਣ ਜੈ ਠੱਗ ਜੱਗ ਲੋਧੀ ਜੈ ਕਾਬਰਾਂ ਨੇ, ਬਾਬਰ ਜੈ ਜਾਬਰਾਂ ਨੇ, ਸੁਣਿਆ ਤਰਾਨਾ ਸੀ ਬਾਬੇ ਦਾ ਰਬਾਬੀ, ਰੱਬ ਆਬੀ ਭਿੰਨੀ ਤਾਰ ਜੀ ਦੀ, ਨਾਮ ਮਰਦਾਨਾ ਜੱਗ ਤਾਰ ਨੇ ਬਹਾਨਾ ਸੀ। ਇਹਨੂੰ ਫਿਰ ਸਮਝਿਓ, ਬਾਬੇ ਦਾ ਰਬਾਬੀ, ਅਸਲ ਸ਼ਬਦ ਹੈ ਰਬਾਬ, ਉਹਨਾਂ ਨੇ ਇਹਦਾ ਸੰਧੀ ਛੇਦ ਕਰ ਦਿੱਤਾ ਜੀ, ਰਬਾਬ ਤੋਂ ਸ਼ਬਦ ਬਣਾਇਆ ਰੱਬ ਆਬ, ਰੱਬ ਦਾ ਅਰਥ ਅੱਲਾ ਤੇ ਆਬ ਦਾ ਅਰਥ ਹੈ ਪਾਣੀ। ਕਹਿਣ ਲੱਗੇ ਬਾਬੇ ਦਾ ਰਬਾਬੀ, ਰੱਬ ਆਬੀ ਭਿੰਨੀ ਤਾਰ ਜਿਹਦੀ, ਗੁਰੂ ਨਾਨਕ ਦਾ ਰਬਾਬੀ ਜਿਹਦੀ ਰਬਾਬ ਦੀ ਤਾਰ ਰੱਬ ਦੇ ਪ੍ਰੇਮ ਚ ਭਿੱਜੀ ਖੇ, ਉਹਦੇ ਨਾਮ ਚ ਭਿੱਜੀ ਖੇ। ਬਾਬੇ ਦਾ ਰਬਾਬੀ, ਰੱਬ ਆਬੀ ਭਿੰਨੀ ਤਾਰ ਜਿਹਦੀ, ਨਾਮ ਮਰਦਾਨਾ ਜੱਗ ਤਾਰ ਨੇ ਬਹਾਨਾ ਸੀ। ਨਾਮ ਮਰਦਾਨਾ ਹੈ ਪਰ ਭਵ ਸਾਗਰ ਨੂੰ ਤਾਰਨ ਦੇ ਲਈ ਇੱਕ ਬਹਾਨਾ ਬਣਾ ਦਿੱਤਾ ਭਾਈ ਮਰਦਾ ਨੇ, ਜਿਹੜੀ ਬੇਨਤੀ ਦਾਸ ਕਰਨ ਲੱਗਾ। ਉਹ ਜਦੋਂ ਜਨਮ ਸਾਖੀ ਪੜ੍ਹਨੇ ਅਸੀਂ, ਸਿਰਫ ਇੱਕ ਦੋ ਮਿੰਟ ਮੈਂ ਤੁਹਾਡੇ ਲੈਣੇ ਨੇ, ਟਾਈਮ ਮੈਂ ਵੇਸਟ ਨਹੀਂ ਕਰ ਰਿਹਾ। ਮੇਰੇ ਮਨ ਸੀ ਕਿ ਸੋਹਿਲਾ ਕੀ ਹੈ, ਸਵੇਰੇ ਸ਼ਬਦ ਸੁਣੇ, ਅਸਲ 'ਚ ਗੁਰਬਾਣੀ ਹੀ ਸੋਹਿਲਾ ਹੈ, ਸ਼ਬਦ ਹੀ ਸੋਹਿਲਾ ਹੈ, ਅਤੇ ਜਿਹੜਾ ਸ਼ਬਦ ਨੂੰ ਗਾਉਂਦਾ ਉਹ ਪਰਮਾਤਮਾ ਦੇ ਖੁਸ਼ੀ ਦੇ ਗੀਤ ਗਾਉਂਦਾ ਹੈ। ਅਤੇ ਮੈਂ ਉਹਦਾ ਜ਼ਿਕਰ ਥੋੜ੍ਹਾ ਜਿਹਾ ਕਰਨਾ ਚਾਹੁੰਦਾ ਜਿਹਨੇ ਪਰਮਾਤਮਾ ਦਾ ਗੀਤ ਗਾਇਆ। ਭਾਈ ਮਰਦਾਨਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਨਾਲ ਨੇ। ਜਨਮ ਸਾਖੀ ਵਾਲਾ ਕਹਿੰਦਾ ਹੈ, ਹਜ਼ੂਰ ਤੁਰੇ ਜਾਂਦੇ ਨੇ ਅਤੇ ਪਿੱਛੋਂ ਦਾਤਾਰ ਦੇ ਬਸਤਰ ਪਕੜ ਲਏ। ਸਤਿਗੁਰੂ ਨੇ ਪਿੱਛਾ ਮੁੜ ਕੇ ਦੇਖਿਆ, ਵੇ ਮਰਦਾਨਿਆਂ ਦੱਸ, ਕੱਪੜਾ ਛੱਡ ਕੇ ਕਹਿੰਦਾ, ਬਾਬਾ ਸ਼ਬਦ ਸਨ, ਬਾਬਾ ਅੱਜ ਮੈਂ ਬਹੁਤ ਕੁਝ ਦੇਖਿਆ ਕੀਰਤਨ ਵਿੱਚ, ਅੱਜ ਤੁਹਾਡੀ ਸਮਾਧੀ ਵਿੱਚ ਬੈਠਿਆਂ ਬਹੁਤ ਕੁਝ ਮੈਂ ਦੇਖਿਆ ਕੀਰਤਨ 'ਚ। ਵੇ ਮਰਦਾਨਿਆਂ ਕੀ ਦੇਖਿਆ? ਅੱਗੋ ਸ਼ਬਦ ਕਹਿੰਦੇ ਨੇ, ਬਾਬਾ ਤੇਰੇ ਮੇਰੇ ਵਿੱਚ ਕਾਈ ਅੰਤਰ ਨਹੀਂ, ਤੇਰੇ ਮੇਰੇ ਵਿੱਚ ਹੁਣ ਕੋਈ ਫਰਕ ਨਹੀਂ ਰਹਿ ਗਿਆ। ਸਤਿਗੁਰੂ ਹੱਸ ਕੇ ਕਹਿੰਦੇ ਨੇ, ਵੇ ਕਿਵੇਂ? ਕਹਿਣ ਲੱਗਾ, ਬਾਬਾ ਤੂੰ ਖੁਦਾਏ ਦਾ ਡੂਮ ਤੇ ਮਰਦਾਨਾ ਤੇਰਾ ਡੂਮ ਹੈ। ਤੁਸੀਂ ਰੱਬ ਦੀਆਂ ਸਿਫਤਾਂ ਕਰਦੇ ਹੋ, ਮਰਦਾਨਾ ਤੇਰੇ ਨਾਲ ਜੁੜ ਕੇ ਤੇਰੀ ਸਿਫਤ ਕਰਦਾ ਹੈ। ਤੇ ਅਗਲਾ ਸ਼ਬਦ ਕਿਹਾ, ਬਾਬਾ ਤੈਂ ਖੁਦਾਏ ਪਾਇਆ ਹੈ, ਤੈਂ ਖੁਦਾਏ ਦੇਖਿਆ ਹੈ, ਤੇਰਾ ਕਿਹਾ ਹੋਇਆ ਖੁਦਾਏ ਮੰਨਦਾ, ਅਸਾਂ ਨੂੰ ਆਪਣੇ ਨਾਲੋਂ ਵਿਛੋੜੀ ਨਾ ਗਈ, ਨਾ ਇੱਥੇ ਤੇ ਨਾ ਉੱਥੇ। ਏਡੀ ਉੱਚੀ ਅਵਸਥਾ ਬਈ ਕਿ ਤੁਸੀਂ ਰੱਬ ਪਾਇਆ ਸਾਨੂੰ ਵਿਛੋੜੀ ਨਾ। ਮੈਂ ਇੱਕ ਝਲਕ ਉਹਨਾਂ ਦੀ ਅੰਤਲੀ ਜ਼ਰੂਰ ਦੱਸ ਦੇਣਾ ਕਿ ਜਿਸ ਵਕਤ ਭਾਈ ਸਾਹਿਬ ਪਿਆਨਾ ਕੀਤਾ ਨਾ, ਅਤੇ ਗੁਰੂ ਨਾਨਕ ਸਾਹਿਬ ਜੀ ਦੀ ਗੋਦ ਵਿੱਚ ਗੁਰੂ ਕੇ ਰਬਾਬੀ ਦਾ ਸਿਰ ਸੀ, ਕਿੰਨਾ ਖੁਸ਼ਕਿਸਮਤ ਹੋ ਕਿ ਜਗਤ ਨੂੰ ਤਾਰਨ ਵਾਲਾ ਬਾਬਾ, ਜਿਹਦੀ ਨਦਰ ਨੇ ਜ਼ਹਿਰ ਵੀ ਅੰਮ੍ਰਿਤ ਬਣਾ ਦਿੱਤਾ, ਉਹਦੇ ਰਬਾਬੀ ਦਾ ਸੀਸ ਉਹਦੀ ਝੋਲੀ ਵਿੱਚ ਸੀ। ਨੇਤਰਾਂ ਨਾਲ ਹਜ਼ੂਰ ਦਾ ਸਵਰੂਪ ਦੇਖਿਆ। ਸਤਿਗੁਰੂ ਵੇਖ ਕੇ ਕਹਿੰਦੇ ਨੇ, ਮਰਦਾਨਿਆਂ ਅੱਜ ਇਸ ਰਬਾਬ ਦੀ ਤਾਰ ਟੁੱਟਣ ਲੱਗੀ ਹੈ। ਬਾਹਰ ਦੀ ਰਬਾਬ ਦੀ ਤਾਰ ਟੁੱਟਦੀ ਸੀ, ਨਵੀਂ ਪਾ ਲੈਂਦਾ ਸੈ, ਗੰਢ ਲੈਂਦਾ ਸੈ, ਆਹ ਦੇਖ ਆਹ ਜਿਹੜਾ ਜੰਤ ਆ ਸਾਜ਼, ਇਹਦੀ ਵੀ ਤਾਰ ਟੁੱਟਣ ਲੱਗੀ। ਪਰ ਕੋਈ ਨਹੀਂ, ਇਸ ਸਾਜ਼ ਨਾਲ ਬਹੁਤ ਕੁਝ ਤੂੰ ਕਰ ਦਿੱਤਾ। ਕਹਿਣ ਲੱਗੇ, ਤੇਰੇ ਜਾਣ ਤੋਂ ਬਾਅਦ ਤੇਰੇ ਸਰੀਰ ਨੂੰ ਜਲ ਪ੍ਰਵਾਹ ਕਰੀਏ, ਧਿਆਨ ਦਿਆ ਜੀ, ਤੇਰੇ ਸਰੀਰ ਨੂੰ ਦਾਗ ਦਈਏ ਅਗਨ 'ਚ, ਭੇਟ ਕਰੀਏ। ਝੋਲੀ 'ਚ ਪਿਆ ਹੋਇਆ ਗੁਰੂ ਘਰ ਰਬਾਬੀ ਨੇਤਰ ਖੋਲ੍ਹ ਕੇ ਕਹਿੰਦਾ, ਬਾਬਾ ਅਜੇ ਵੀ ਸਰੀਰ ਦੀਆਂ ਗੱਲਾਂ? ਮੈਂ ਤਾਂ ਬੇਨਤੀ ਕਰਨ ਲੱਗਾ, ਇਹ ਘਟਨਾ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ 'ਚ ਲਿਖੀ। ਬਾਬਾ ਜੀ ਅਜੇ ਵੀ ਸਰੀਰ ਦੀ ਗੱਲ? ਹੱਸ ਪਏ। ਕਹਿਣ ਲੱਗੇ, ਮਰਦਾਨਿਆਂ ਤੇਰੇ ਚਲਾਣੇ ਤੋਂ ਬਾਅਦ ਤੈਨੂੰ ਖਾਕ ਦੇ ਸਪੁਰਦ ਕਰਾਂ, ਤੇਰੀ ਸਮਾਧ ਬਣਾਵਾਂ, ਲੋਕ ਤੇਰੀ ਕਬਰ ਨੂੰ ਸਮਾਧ ਨੂੰ ਪੂਜਣ, ਨੁਕਤਾ ਧਿਆਨ ਨਾਲ ਸੁਣੀ ਤੇ ਬੜੀ ਧੀਮੀ ਆਵਾਜ਼ ਚ ਜਿਵੇਂ ਕਿਸੇ ਅਕਹਿ ਸੁੱਖ ਚ ਕਹਿਣ ਲੱਗਾ, ਬਾਬਾ ਜੀ ਤੁਹਾਡਾ ਸ਼ਬਦ ਗਾ ਗਾ ਕੇ ਤੁਹਾਡੀ ਸੰਗਤ ਕਰਕੇ ਇਸ ਚਮੜੇ ਦੀ ਕਬਰ ਵਿੱਚੋਂ ਅੱਜ ਨਿਕਲਣ ਲੱਗਾ ਵਾਂ ਤੇ ਦਾਤਾਂ ਚਮੜੇ ਦੀ ਕਬਰ ਵਿੱਚੋਂ ਕੱਢ ਕੇ ਪੱਥਰ ਦੀ ਕਬਰ ਵਿੱਚ ਨਾ ਪਾਇਓ, ਮੈਨੂੰ ਉੱਥੇ ਰੱਖਿਓ ਜਿੱਥੇ ਤੇਰਾ ਵਾਸਾ ਹੋਵੇ। ਕੋਈ ਪੂਜਾ ਪ੍ਰਤਿਸ਼ਠਾ ਨਹੀਂ। ਮੈਂ ਬੇਨਤੀ ਕਰਾਂ, ਜਦੋਂ ਉਹਨਾਂ ਸੋਹਿਲਾ ਗਾਇਆ ਨਾ, ਕਿਉਂਕਿ ਆਪਾਂ ਚਲੋ ਕੀਰਤਨ ਸੁਣਨੇ ਆ ਕਰਨੇ ਆ, ਕਈ ਵਾਰੀ ਮਨ ਨੂੰ ਥੋੜਾ ਜਿਹਾ ਲੱਗ ਜਾਏ ਇਹਨੂੰ, ਨਾ ਨਿੰਦਿਆ ਚ ਲਜਾਇਓ ਨਾ ਤਰਕ ਚ, ਬੰਦੇ ਨੇ ਭਿੱਜ ਕੇ ਕੀਰਤਨ ਕੀਤਾ ਹੋਵੇ ਨਾ ਤੇ ਸੁਣਨ ਵਾਲੇ ਨੇ ਭਿੱਜ ਕੇ ਸੁਣਿਆ ਹੋਵੇ, ਉਹਦੇ ਅੰਦਰ ਨਾਮ ਦੀ ਰੋਂ ਚੱਲ ਪੈਂਦੀ ਸੱਚੀ, ਆਪਣੇ ਆਪ ਹੀ ਅੰਦਰ ਵਾਹਿਗੁਰੂ ਵਾਹਿਗੁਰੂ ਸ਼ਬਦ ਚੱਲਣ ਲੱਗ ਪੈਂਦਾ। ਕੀਰਤਨ ਸਾਂਝ ਬੰਦ ਹੋ ਜਾਣ ਤਾਂ ਵੀ ਨਾਮ ਚੱਲਦਾ, ਤੇ ਜਦੋਂ ਖੇਤ ਥੋੜਾ ਜਿਹਾ ਲੱਗਦਾ ਕਿ ਉੱਚੀ ਉੱਚੀ ਕੀਰਤਨ ਕਰਕੇ ਆਉਂਦੇ ਹਾਂ, ਘੰਟਾ ਕੀਰਤਨ ਕੀਤਾ ਜਿੱਥੇ ਜੋੜੇ ਪਾਉਂਦੇ ਇੱਕ ਦੂਜੇ ਨਾਲ ਚੰਚਲਤਾ ਵਾਲੀਆਂ ਹਾਸੇ ਮਜ਼ਾਕ ਠੱਠੇ, ਤੇ ਮੇਰੇ ਮਨ ਚ ਆਉਂਦਾ ਵੀ ਗਾਇਆ ਜ਼ਰੂਰ ਪਰ ਅੰਦਰ ਭਿੱਜਿਆ ਨਹੀਂ। ਜੇ ਭਿੱਜਿਆ ਹੁੰਦਾ ਤੇ ਬੋਲ ਨਿਕਲਦੇ। ਗੁਰੂ ਨਾਨਕ ਸਾਹਿਬ ਨੇ ਸੋਹਿਲਾ ਗਾਇਆ, ਪਰਮਾਤਮਾ ਦਾ ਗੀਤ ਗਾਇਆ। ਸੁਲਤਾਨਪੁਰ ਦੀ ਧਰਤੀ ਤੇ ਕਵੀ ਸੰਤੋਖ ਸਿੰਘ ਲਿਖਦੇ ਨੇ, ਜਦੋਂ ਭਾਈ ਮਰਦਾਨੇ ਨੇ ਰਬਾਬ ਛੇੜੀ ਤੇ ਤਾਰ ਵਿੱਚੋਂ ਪਹਿਲੀ ਆਵਾਜ਼ ਕੀ ਨਿਕਲੀ, ਕਿਉਂਕਿ ਸਾਜ ਵਿੱਚੋਂ ਵੀ ਸ਼ਬਦ ਨਿਕਲ ਜਾਂਦੇ ਨਾ, ਜਦੋਂ ਤਾਰ ਛੇੜੀ ਤੇ ਆਵਾਜ਼ ਨਿਕਲੀ, ਉਹ ਆਵਾਜ਼ ਸੀ ਭਾਈ ਆਵਾਜ਼ ਤਨ ਰੰਕਾਰਾ, ਇਸ ਆਵਾਜ਼ ਨਿਕਲੀ ਸੀ ਤਨ ਰੰਕਾਰਾ ਤੂੰ ਹੀ ਕਰਤਾਰਾ, ਤਨ ਰੰਕਾਰ ਦੀ ਆਵਾਜ਼ ਆਈ। ਕਹਿੰਦੇ ਨੇ ਜਦੋਂ ਤਾਰ ਸੁਰ ਹੋਈ, ਮਰਦਾਨੇ ਨੇ ਤਾਰ ਛੇੜੀ, ਬਾਬਾ ਜੀ ਨੇ ਸੋਹਿਲਾ ਗਾਇਆ ਤੇ ਕੀ ਹੋਇਆ, ਜਿਸ ਰੁੱਖ ਦੇ ਥੱਲੇ ਖਾਇਆ ਉਹਦੇ ਪੱਤਿਆਂ ਵਿੱਚੋਂ ਵੀ ਰਸ ਚੋਣ ਲੱਗ ਪਿਆ ਸੀ, ਤਰਵਰ ਤੇ ਰਸ ਨੁਚਰਨ ਲੱਗ ਗਿਓ, ਬਿਸਰਿਓ ਸਭ ਹੈ ਅਪਾਨਾ, ਸੁਣਨ ਵਾਲਿਆਂ ਨੂੰ ਆਪਾਂ ਭੁੱਲ ਗਿਆ। ਮੈਂ ਬੇਨਤੀ ਕਰਾਂਗਾ ਭਾਈ, ਜੋ ਗੁਰੂ ਅਮਰਦਾਸ ਅੱਜ ਕਹਿ ਰਹੇ ਨੇ, ਜੇ ਆਤਮਕ ਸੁੱਖ ਚਾਹੁੰਦੇ ਤੇ ਫਿਰ ਉਹਦਾ ਸੋਹਿਲਾ ਗਾ ਜਿਹਨੂੰ ਗਾਇਆ ਸੁੱਖ ਮਿਲਦਾ। ਇਸੇ ਨੂੰ ਦਾਤਾ ਜੀ ਨੇ ਕਿਹਾ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਇਹ ਹੈ ਸੋਹਿਲਾ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰਬਾਣੀ, ਇਸੇ ਨੂੰ ਕਿਹਾ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ। ਇਸੇ ਨੂੰ ਕਿਹਾ ਭਾਈ ਕੋਈ ਗਾਵੇ ਕੋ ਸੁਣੇ ਇਹ ਸੋਹਿਲਾ ਗਾਓ ਸੁੱਖ ਮਿਲੇਗਾ, ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਅੱਜ ਧੰਨ ਗੁਰੂ ਅਮਰਦਾਸ ਮਹਾਰਾਜ, ਉਹਨਾਂ ਨੇ ਬਖਸ਼ਿਸ਼ ਕੀਤੀ ਇਸ ਅੰਮ੍ਰਿਤ ਹੁਕਮ ਦੇ ਪਹਿਲੇ ਬੰਦ ਵਿੱਚ, ਜਾਂ ਇਉਂ ਕਹਿ ਲਓ ਪਹਿਲੇ ਪਦੇ ਵਿੱਚ ਇਹ ਬਚਨ ਹੈ, ਸੁੱਖ ਸੋਏ ਲੜਾ ਕਰ ਧਿਆਵੋ। ਆਤਮਕ ਸੁੱਖ ਦੇਣ ਵਾਲਾ ਪਰਮਾਤਮਾ ਦਾ ਸ਼ਬਦ ਰੂਪ ਸੋਹਿਲਾ ਤੁਸੀਂ ਧਿਆਵੋ, ਗੁਰਮੁਖ ਹਰ ਫਲ ਪਾਵੋ, ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦਾ ਨਾਮ ਫਲ ਮਿਲੇਗਾ। ਹਜ਼ੂਰ ਕਹਿੰਦੇ ਨੇ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ, ਗੁਰੂ ਦੇ ਸਨਮੁਖ ਹੋ ਕੇ ਖਰੀ ਨਾਮ ਦਾ ਫਲ ਪ੍ਰਾਪਤ ਕੀਤਾ ਨਾਮ ਧਿਆਵੋ। ਤੇ ਸਤਿਗੁਰੂ ਬਚਨ ਕਰਦੇ ਨੇ ਜਨਮ ਜਨਮ ਕੇ ਦੁੱਖ ਨਿਵਾਰੇ, ਜਿਹੜਾ ਇਸ ਸੋਹਿਲੇ ਨੂੰ ਗਾਏਗਾ ਉਹਦੇ ਜਨਮਾਂ ਜਨਮਾਂਤਰਾਂ ਦੇ ਕਈ ਜਨਮਾਂ ਦੇ ਜਿਹੜੇ ਦੁੱਖ ਨੇ ਉਹ ਸਤਿਗੁਰੂ ਦੂਰ ਕਰਦੇ ਹਨ।
ਬਲਿਹਾਰੀ ਗੁਰ ਆਪਣੇ ਵਿਟਾ ਜਿਨ ਕਾਰਜ ਸਭ ਸਵਾਰੇ।
ਹਜ਼ੂਰ ਕਹਿੰਦੇ ਨੇ ਅਸੀਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ, ਜਿਨ੍ਹਾਂ ਨੇ ਸਾਡੀ ਜ਼ਿੰਦਗੀ ਦੇ ਸਾਰੇ ਕਾਰਜ ਸਵਾਰ ਦਿੱਤੇ। ਸਭ ਤੋਂ ਵੱਡਾ ਕਾਰਜ ਇਸ ਜੀਵਨ ਨੂੰ ਸਫਲ ਕਰਨਾ, ਉਸ ਪਰਮਾਤਮਾ ਨੇ ਇਹ ਸਵਾਰ ਦਿੱਤਾ ਹੈ।
ਹਰ ਪ੍ਰਭ ਕਿਰਪਾ ਕਰੇ ਹਰ ਜਪ ਹੋ ਸੁਖ ਫਲ ਹਰ ਜਨ ਪਾਵਹੋ।
ਕਹਿੰਦੇ ਨੇ ਜਦੋਂ ਖਰੀ ਪਰਮਾਤਮਾ ਆਪਣਾ ਤਰਸ ਕਿਰਪਾ ਕਰੇ ਤੇ ਉਦੋਂ ਉਸ ਪਰਮਾਤਮਾ ਦਾ ਜਾਪ ਕੀਤਾ ਜਾਂਦਾ ਹੈ। ਕਹਿੰਦੇ ਉਸ ਦਾ ਜਾਪ ਕਰਨ ਦੇ ਨਾਲ ਹੇ ਗੁਰੂ ਕੇ ਸਿੱਖੋ ਹਰ ਜਨ ਹੇ ਪਰਮਾਤਮਾ ਦੇ ਜਨੋ ਤੁਸੀਂ ਉਤ ਆਤਮਕ ਸੁੱਖ ਨੂੰ ਪਾਵੋਗੇ।
ਨਾਨਕ ਕਹੈ ਸੁਣੋ ਜਨ ਭਾਈ ਸੁਖ ਸੋਹਿਲੜਾ ਹਰ ਧਿਆਵਹੁ।
ਧੰਨ ਗੁਰੂ ਅਮਰਦਾਸ ਬਖਸ਼ਿਸ਼ ਕਰਦੇ ਖੇ ਭਾਈ ਜਨੋ, ਗੁਰਮੁਖ ਜਨੋ, ਇਹ ਗੱਲ ਧਿਆਨ ਨਾਲ ਸੁਣੋ ਕਿ ਉਸ ਪਰਮਾਤਮਾ ਦਾ ਸੁੱਖ ਦਾ ਸੋਹਿਲਾ ਗਾਓ। ਮੈਂ ਇੱਕ ਬੇਨਤੀ ਹੋਰ ਕਰਦੇ ਹਾਂ, ਸੱਚੀ ਗੱਲ, ਹਰ ਬੰਦਾ ਸੁੱਖ ਦੀ ਖਾਤਰ ਦਿਨ ਰਾਤ ਮੁਸ਼ਕਤ ਕਰ ਰਿਹਾ, ਮਤਲਬ ਇਹੀ ਹੈ ਕਿ ਮੈਨੂੰ ਕਿਤੇ ਚੈਨ ਮਿਲ ਜਾਏ, ਪਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਸੁੱਖ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਨੇ ਤਾਂ ਫੈਸਲੇ ਦਿੱਤੇ ਨੇ, ਯਤਨ ਕਰਕੇ ਸਹੂਲਤਾਂ ਇਕੱਠੀਆਂ ਹੋ ਗਈਆਂ, ਪਰ ਸਹੂਲਤ ਵਿੱਚੋਂ ਸੁੱਖ ਨਹੀਂ ਮਿਲਿਆ। ਸਹੂਲਤ ਵਿੱਚ ਤੇ ਸੁੱਖ 'ਚ ਫਰਕ ਹੈ ਨਾ, ਕਿ ਕਿਚਨ ਦੇ ਵਿੱਚ ਜਾਂ ਰਸੋਈ ਵਿੱਚ 36 ਪ੍ਰਕਾਰ ਦੇ ਖਾਣੇ ਪਏ ਨੇ, ਪਰ ਯਾਦ ਰੱਖਿਓ ਡਾਕਟਰ ਨੇ ਡੱਕਿਆ ਵੀ ਤੂੰ ਇਹ ਨਹੀਂ ਖਾਣੇ, ਜੇ ਖਾਏਗਾ ਤੇ ਮਰ ਜਾਏਗਾ। ਇਹਦਾ ਮਤਲਬ ਉਹਦੇ ਕੋਲ ਪਦਾਰਥ ਹੈ ਪਰ ਭੁੰਚਣ ਦਾ ਸੁੱਖ ਨਹੀਂ। ਪਲੰਘ ਉਹਦਾ ਲੱਖਾਂ ਰੁਪਈਆਂ ਦਾ, ਬੈਡਰੂਮ ਉਹਦਾ, ਮੈਂ ਇਹ ਬਾਣੀ 'ਚੋਂ ਬੇਨਤੀ ਕਰ ਰਿਹਾ ਆਪਣੇ ਕੋਲੋਂ ਬਣਾ ਕੇ ਨਹੀਂ, ਲੱਖਾਂ ਰੁਪਈਆਂ ਦਾ ਉਹਦਾ ਬੈਡਰੂਮ ਤਿਆਰ ਹੋਇਆ। ਅਤੇ ਸੱਚੀ ਗੱਲ ਇਹ ਵੇ, ਪਲੰਘ ਉੱਤੇ ਸ਼ਾਂਤੀ ਦੀ ਨੀਂਦ ਕਦੀ ਵੀ ਨਹੀਂ ਪਈ, ਸੋਨੇ 'ਚ ਮੜਿਆ ਪਲੰਘ। ਅਤੇ ਇੰਦਰੀਆਂ ਦਾ ਸੁੱਖ ਭੋਗਣ ਲਈ ਹਰ ਤਰ੍ਹਾਂ ਦੀ ਸਹੂਲਤ ਪੈਸੇ ਨਾਲ ਉਹਦੇ ਕੋਲ ਹੈ, ਪਰ ਸੱਚੀ ਗੱਲ ਉਸ ਸਹੂਲਤ ਵਿੱਚੋਂ ਵੀ ਸੁੱਖ ਨਹੀਂ। ਧੰਨ ਗੁਰੂ ਅਰਜੁਨ ਸਾਹਿਬ ਨੇ ਕਿਹਾ ਸੁੱਖ ਮਿਲੇਗਾ ਵੀ ਕਿੱਥੋਂ, ਕਿਉਂਕਿ ਪਦਾਰਥ ਬਹੁਤ ਇਕੱਠੇ ਕਰ ਲੈ, ਜਿਹਨੇ ਸੁੱਖ ਦੇਣਾ ਸੀ ਉਹਨੂੰ ਤਾਂ ਕਦੀ ਚੇਤੇ ਕੀਤਾ ਹੀ ਨਹੀਂ। ਸੁੱਖਾਂ ਦਾ ਦਾਤਾ ਕੇਵਲ ਪਰਮਾਤਮਾ। ਹਜ਼ੂਰ ਦੀ ਇੱਕ ਪੌੜੀ ਹੈ, ਸਹੂਲਤ ਅਤੇ ਅੰਦਰ ਦਾ ਸੁੱਖ ਦੋਨਾਂ 'ਚ ਫਰਕ ਹੈ। ਇਹ ਪੌੜੀ ਜੀ ਜੈਤ ਸ੍ਰੀ ਕੀ ਵਾਰ ਦੀ ਹੈ ਕਿ ਪੌੜੀ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ। ਹੁਣ ਅਨੇਕ ਸੁੱਖ ਦਾ ਅਰਥ ਹੈ ਬਾਹਰ ਮੁਖੀ ਬੜੇ ਸੁੱਖ ਨੇ, ਇੱਕ ਅੱਧਾ ਨਹੀਂ ਬਹੁਤ ਸੁੱਖ ਨੇ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਘਰ ਵਿੱਚ ਕੀਮਤੀ ਸੋਨਾ ਹੀਰੇ ਮੋਤੀ ਸਭ ਕੁਝ ਜੁੜਿਆ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਮਨ ਇੱਛੇ ਸੁੱਖ ਮਾਣਦਾ, ਚੇਤੇ ਰੱਖੋ ਇਹ ਵੀ ਇੰਦਰਿਆਵੀ ਨੇ। ਮਨ ਚਾਹਿਆ ਮੈਂ ਖਾਣਾ, ਉਸੇ ਵਕਤ ਤਿਆਰ ਹੋ ਗਿਆ। ਮਨ ਚਾਹਿਆ ਮੈਂ ਕਿਤੇ ਸੈਰ ਕਰਨ ਜਾਣਾ, ਲਈ ਟਿਕਟ ਤੇ ਚੜ ਗਿਆ ਜਹਾਜ਼ ਤੇ। ਮਨ ਚਾਹਿਆ ਮੈਂ ਇਸੇ ਇੰਦਰੀਆਂ ਦੇ ਸੁੱਖ ਨੂੰ ਮੰਨਣਾ, ਘਰ ਛੱਡਿਆ ਬਾਹਰ ਮੂੰਹ ਮਾਰਨ ਤੁਰ ਪਿਆ। ਮਨ ਇੱਛੇ ਸੁੱਖ ਨੇ ਨਾ, ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਗੀਰੇ। ਮਨ ਇੱਛੇ ਸੁੱਖ ਮਾਣਦਾ ਕਿਛ ਨਾ ਵਸੂਰੇ। ਪਰ ਮਹਾਰਾਜ ਕਹਿੰਦੇ ਅਸਲ 'ਚ ਅੰਦਰੋਂ ਤਪਿਆ ਪਿਆ, ਸੋ ਪ੍ਰਭ ਚੇਤਨਾ ਆਵੀ ਬਿਸ਼ਟਾ ਕੇ ਕੀਰੇ। ਅਨੇਕ ਸੁੱਖ ਨੇ ਪਰ ਗੰਦਗੀ ਦਾ ਕੀੜਾ ਗੰਦ ਭੋਗਦਾ ਪਿਆ। ਸੋ ਪ੍ਰਭ ਚੇਤਨਾ ਵੀ ਬਿਸ਼ਟਾ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ। ਨਾਮ ਤੋਂ ਬਿਨਾਂ ਅੰਦਰ ਨੂੰ ਸੁੱਖ ਨਹੀਂ, ਬਿਨਾਂ ਹਰ ਸ਼ਾਂਤ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ, ਧੀਰੇ ਮਨ ਨੂੰ ਕਿਵੇਂ ਟਿਕਾ ਮਿਲੇਗਾ ਨਾਮ ਤੋਂ ਬਿਨਾਂ। ਸਤਿਗੁਰੂ ਕਹਿੰਦੇ ਨੇ ਭਾਈ ਦੇਖੋ, ਜੇ ਚਾਹਨਾ ਹੈ ਸੁੱਖ ਤੇ ਫਿਰ ਸੁੱਖ ਸੋਏ ਲੜਾ ਹਰ ਧਿਆਉ। ਸੁੱਖਾਂ ਦੇ ਦਾਤੇ ਦੇ ਖੁਸ਼ੀ ਦੇ ਗੀਤ, ਉਹਦੀ ਬਾਣੀ, ਉਹਦਾ ਸ਼ਬਦ, ਇਹਨੂੰ ਗਾਇਨ ਕਰ, ਇਹਨੂੰ ਧਿਆਉਣਾ ਕਰ।
ਸੁਣ ਹਰ ਗੁਣ ਪੀਨੇ ਸਹਿਜ ਸੁਭਾਏ,
ਸੁਣ ਹਰ ਗੁਣ ਪੀਨੇ ਸਹਿਜ ਸੁਭਾਏ। ਪਹਿਲਾਂ ਕਿਹਾ ਧਿਆਵੋ, ਕਹਿੰਦੇ ਨੇ ਜਿਨ੍ਹਾਂ ਨੇ ਫਿਰ ਪਰਮਾਤਮਾ ਦੇ ਗੁਣ ਸੁਣੇ ਨਾ, ਸੁਣ ਹਰ ਗੁਣ, ਹਰੀ ਦੇ ਗੁਣ ਸੁਣੇ। ਪੀਨੇ ਦਾ ਅਰਥ ਅੰਦਰੋਂ ਭਿੱਜ ਗਏ, ਕਿਹਦੇ ਨਾਲ, ਸਹਿਜ, ਸਹਿਜ ਅਵਸਥਾ। ਸੁਭਾਏ, ਭਾਏ ਦਾ ਅਰਥ ਹੈ ਪ੍ਰੇਮ। ਜਿਨ੍ਹਾਂ ਨੇ ਪਰਮਾਤਮਾ ਦੇ ਗੁਣ ਸੁਣੇ, ਸੱਚੀ ਮੁੱਚੀ ਅੰਦਰੋਂ ਭਿੱਜ ਗਏ। ਮੈਂ ਸੱਚੀ ਮੁੱਚੀ ਅੰਦਰੋਂ ਸ਼ਬਦ ਵਰਤਿਆ, ਇਹਦਾ ਮਤਲਬ ਕੋਈ ਝੂਠੀ ਮੂਠੀ ਵੀ ਹੋਵੇਗਾ ਨਾ, ਹਾਂ ਹੁੰਦਾ ਹੈ। ਦਾਸ ਨੇ ਪਿਛਲੇ ਸਾਲ ਇੱਕ ਬੇਨਤੀ ਕੀਤੀ ਸੀ ਗੁਰਦੇਵ ਦੇ ਪੁਰਬ 'ਤੇ, ਕਈ ਵਾਰੀ ਨਾ ਅੰਦਰ ਨਹੀਂ ਭਿੱਜਦਾ, ਅੱਖਾਂ ਭਿੱਜ ਜਾਂਦੀਆਂ ਨੇ, ਅੰਦਰ ਨਹੀਂ ਭਿੱਜਦਾ, ਅੱਖਾਂ 'ਚੋਂ ਪਾਣੀ ਆ ਜਾਂਦਾ, ਅਤੇ ਪਰਤ ਕੇ ਉਹੀ ਗੱਲਾਂ, ਉਹੀ ਸੋਕਾਂ, ਉਹੀ ਦੁਲੱਤੀਆਂ ਮਨ ਮਾਰੀ ਜਾਂਦਾ। ਅਤੇ ਮੈਂ ਬੇਨਤੀ ਕਰਨਾ ਹੁੰਦਾ ਕਿ ਜਿਸ ਸਟੀਲ ਦੇ ਭਾਂਡੇ ਵਿੱਚ, ਗਲਾਸ ਵਿੱਚ, ਜੱਗ ਵਿੱਚ ਬਰਫ਼ ਦਾ ਟੁਕੜਾ ਰੱਖੋ ਅਤੇ ਬਾਹਰੋਂ ਹੱਥ ਮਾਰੋ, ਅਤੇ ਇੰਝ ਲੱਗਦਾ ਉਸ ਜੱਗ ਦੇ ਬਾਹਰ ਵਾਲੇ ਪਾਸੇ ਵੀ ਪਾਣੀ ਆ ਗਿਆ, ਪਾਣੀ ਦੀਆਂ ਬੂੰਦਾਂ ਨੇ ਨਾ। ਪਰ ਯਾਦ ਰੱਖਿਓ ਭਿੱਜਾ ਨਹੀਂ ਜੇ ਜੇ ਭਿੱਜਾ ਹੋਵੇ ਤੇ ਉਹ ਕਠੋਰਤਾ ਛੱਡ ਨਾ ਦੇ ਅੰਦਰ ਬਰਫ਼ ਪਈ ਏ ਬਾਹਰ ਪਾਣੀ ਦੀਆਂ ਬੂੰਦਾਂ ਆਈਆਂ ਪਰ ਹੈ ਕਠੋਰ ਤਾਂ ਕਠੋਰ ਕਈ ਵਾਰੀ ਦੋ ਕੁ ਸ਼ਬਦ ਬੋਲ ਕੇ ਕਥਾ ਦੇ ਸੁਣ ਕੇ ਅੱਖਾਂ ਭਿੱਜ ਜਾਂਦੀਆਂ ਨੇ ਪਰ ਅੰਦਰ ਨਹੀਂ ਜੇ ਭਿੱਜਦਾ ਸਤਿਗੁਰੂ ਕਹਿੰਦੇ ਜਿਹਦਾ ਅੰਦਰ ਭਿੱਜ ਗਿਆ ਉਹ ਸਹਿਜ ਅਵਸਥਾ ਵੱਲ ਪਹੁੰਚੇਗਾ ਜਿਹਦਾ ਅੰਦਰ ਭਿੱਜਾ ਸੱਚ ਇਹ ਵੇ ਕਿ ਉਹਦੇ ਅੰਦਰ ਪ੍ਰੇਮ ਪੈਦਾ ਹੋਵੇਗਾ ਅੰਦਰ ਭਿੱਜੇ ਵਾਲਿਆਂ ਨੇ ਕਿਹਾ ਕਿ ਘੋਲ ਘੁਮਾਈ ਲਾਲਣਾ ਗੁਰਮਨ ਦੀਨਾ ਸੁਣ ਸ਼ਬਦ ਤੁਹਾਰਾ ਮੇਰਾ ਮਨ ਪੀਨਾ ਸ਼ਬਦ ਤੁਹਾਡਾ ਸੁਣਿਆ ਮੇਰਾ ਅੰਦਰ ਭਿੱਜ ਗਿਆ ਸੁਣ ਸ਼ਬਦ ਤੁਹਾਰਾ ਮੇਰਾ ਮਨ ਪੀਨਾ ਇਹ ਮਨ ਪੀਨਾ ਕਿਵੇਂ ਭਿੱਜਾ ਜਿਉਂ ਜਲ ਮੀਨਾ ਲਾਗਾ ਰੰਗ ਮੁਰਾਰਾ ਜਿਵੇਂ ਮੱਛੀ ਪਾਣੀ 'ਚ ਭਿੱਜ ਗਈ ਹੁਣ ਇੱਥੇ ਭਿੱਜਣ ਦਾ ਅਰਥ ਇਕੱਲਾ ਬੋਡੀ ਨਹੀਂ ਮੱਛੀ ਪਾਣੀ 'ਚ ਰਹਿੰਦੀ ਹੈ ਪਾਣੀ ਉਹਦੀ ਜ਼ਿੰਦਗੀ ਹੈ ਪਰ ਜਦੋਂ ਉਸੇ ਮੱਛੀ ਨੂੰ ਬਾਹਰ ਕੱਢੋ ਤੜਫਦੀ ਏ ਉਹ ਕਹਿੰਦੀ ਹੈ ਮੈਂ ਪਾਣੀ 'ਚ ਇੰਨਾ ਕੁ ਭਿੱਜ ਚੁੱਕੀ ਹਾਂ ਮਿਲ ਚੁੱਕੀ ਹਾਂ ਮੈਨੂੰ ਬਾਹਰ ਕੱਢੋਗੇ ਤੇ ਮੌਤ ਹੋ ਜਾਏਗੀ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਤੇਰੇ ਸ਼ਬਦ 'ਚ ਅੰਦਰ ਭਿੱਜ ਗਿਆ ਕਿ ਜਿਵੇਂ ਮੱਛੀ ਪਾਣੀ ਵਿੱਚ ਭਿੱਜ ਗਈ ਪਰ ਅੱਜ ਕੱਲ੍ਹ ਨਾ ਮਹਾਰਾਜ ਨੇ ਇੱਕ ਇੱਕ ਸ਼ਬਦ ਨਾ ਚਿਕਣਾ ਘੜਾ ਕਈ ਵਾਰੀ ਵਰਤੇ ਮੂੰਹ ਦਾ ਘੜਾ ਉਲਟਾ ਘੜਾ ਵੀ ਵਰਤੇ ਚਿਕਣਾ ਘੜਾ ਜਿਹੜਾ ਹੁੰਦਾ ਉਹ ਵੀ ਨਹੀਂ ਜੇ ਭਿੱਜਦਾ ਥੰਧਿਆਈ ਹੋਵੇ ਨਾ ਮੀਂਹ ਪਾਈ ਜੋ ਉੱਤੇ ਬੂੰਦਾਂ ਤਲਕ ਜਾਂਦੀਆਂ ਅਤੇ ਅੱਜ ਕੱਲ੍ਹ ਹੋਰ ਕੰਮ ਬੜਾ ਵਧੀਆ ਜਿਹਨੂੰ ਆਪਾਂ ਵਾਟਰ ਪਰੂਫ ਜਾਕਟ ਕਹਿੰਦੇ ਕਹਿੰਦੇ ਹਾਂ ਵੀ ਕੱਪੜੇ ਪਾ ਕੇ ਤੁਰ ਪਓ ਜਿੰਨਾ ਮਰਜ਼ੀ ਮੀਂਹ ਪਈ ਜਾ ਕੁਝ ਨਹੀਂ ਹੋਣਾ ਮੈਂ ਕਹਿੰਦਾ ਉਹ ਵਾਟਰ ਪਰੂਫ ਬਾਹਰ ਵਾਲੇ ਕੱਪੜੇ ਨਹੀਂ ਉਹ ਗੁਰਦੁਆਰੇ ਵਿੱਚ ਲੋਕ ਤਾਂ ਤੁਰਦੇ ਫਿਰਦੇ ਨੇ ਉਹ ਬਾਹਰ ਦੇ ਕੱਪੜੇ ਨਹੀਂ ਅੰਦਰ ਦਾ ਮਨ ਵੀ ਵਾਟਰ ਪਰੂਫ ਦੀ ਤਰ੍ਹਾਂ ਹੋ ਗਿਆ ਕਿ ਜਿੰਨਾ ਮਰਜ਼ੀ ਸ਼ਬਦ ਵਰਤਦਾ ਪਿਆ ਕਈ ਕਈ ਸਾਲ ਹੋ ਗਏ ਅੰਦਰ ਸੁੱਕੇ ਦਾ ਸੁੱਕਾ ਹੀ ਵਸਦਾ ਪਿਆ ਪਰ ਤਿਲਕ ਜਾਂਦਾ ਇੱਥੇ ਗੁਰੂ ਅਮਰਦਾਸ ਕਹਿੰਦੇ ਨੇ ਇਹ ਨਹੀਂ ਸੁਣ ਮਨ ਭੀਨੇ ਸੁਣ ਹਰ ਗੁਣ ਮਨ ਭੀਨੇ ਸਹਿ ਸੁਭਾਏ ਪਰਮਾਤਮਾ ਦੇ ਗੁਣ ਸੁਣੇ ਅੱਖਾਂ ਭਿੱਜ ਗਈਆਂ ਕੰਨ ਭਿੱਜ ਗਏ ਅਤੇ ਇਹਨੂੰ ਸਤਿਗੁਰੂ ਨੇ ਬਾਣੀ 'ਚ ਬਚਨ ਕੀਤਾ ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਏ ਜੀਵ ਰਸਾਇਣ ਚੁਨੜੀ ਰੱਤੀ ਲਾਲ ਲਵਾਏ ਅੰਦਰ ਮੁਸ਼ਕ 'ਚ ਘੋਲਿਆ ਕੀਮਤ ਕਹੀ ਨਾ ਜਾਏ ਭਿੱਜਾ ਹੋਇਆ ਹਿਰਦਾ ਉਹਦੇ ਤਾਂ ਇੱਕ ਇੱਕ ਇੰਦਰਾ ਭਿੱਜ ਜਾਂਦਾ ਆ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਬਾਰੇ ਕਿਹਾ ਜਾਂਦਾ ਕਿ ਸਤਿਗੁਰੂ ਦੇ ਨੇਤਰ ਕਦੀ ਨਹੀਂ ਸਨ ਸੁੱਕਦੇ ਗੁਰੂ ਰਾਮਦਾਸ ਸੋਢੀ ਸੁਲਤਾਨ ਉਹਨਾਂ ਦੇ ਨੇਤਰ ਭਿੱਜੇ ਰਹਿੰਦੇ ਸਨ ਇੱਕ ਬੇਨਤੀ ਉਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਕੀਤੀ ਸੀ ਪੁਰਬ ਵਾਲੇ ਦਿਨ ਇਹ ਗੱਲ ਯਾਦ ਰੱਖਿਓ ਮੈਂ ਆਪਣੇ ਕੋਲੋਂ ਕੋਈ ਸ਼ਬਦ ਨਹੀਂ ਬਾਣੀ ਵਿੱਚੋਂ ਸਿਰਫ ਆਪ ਜਿੰਨੇ ਗੁਰੂ ਰਾਮਦਾਸ ਦੇ ਦਰ 'ਤੇ ਆਉਂਦੇ ਹੋ ਇਸ਼ਨਾਨ ਕਰਦੇ ਹੋ ਮੱਥਾ ਟੇਕਦੇ ਹੋ ਕੀਰਤਨ ਕਰਦੇ ਹੋ ਕੀਰਤਨ ਸੁਣਦੇ ਹੋ ਬਾਣੀ ਪੜ੍ਹਦੇ ਹੋ ਸਵਈਏ ਪੜ੍ਹਦੇ ਹੋ ਸਾਰੇ ਸਿੱਖ ਵਿੱਚ ਆ ਜਾਣੇ ਪਰਕਰਮਾ ਝਾੜੂ ਲਾਉਂਦੇ ਹੋ ਗੁਰੂ ਗ੍ਰੰਥ ਸਾਹਿਬ ਨੇ ਫੈਸਲਾ ਕੀਤਾ ਕਿ ਗੁਰੂ ਰਾਮਦਾਸ ਤੇਰੇ ਇਸ ਨਾਮ ਅੰਮ੍ਰਿਤ ਦੇ ਪ੍ਰਵਾਹ ਵਿੱਚ ਉਹੀ ਟੁੱਬੀਆਂ ਲਾਉਂਦੇ ਨੇ ਜਿਨ੍ਹਾਂ ਨੇ ਪੂਰਵ ਜਨਮ ਵਿੱਚ ਵੀ ਤੇਰੀ ਸੇਵਾ ਕੀਤੀ ਉਸ ਤੋਂ ਬਿਨਾਂ ਨਹੀਂ ਕੋਈ ਆ ਸਕਦਾ ਪੂਰਵ ਵੀ ਕਿਤੇ ਗੁਰੂ ਰਾਮਦਾਸ ਦੇ ਚਰਨ ਪਰਸੇ ਨੇ ਤਾਂ ਹੀ ਤਾਂ ਭੱਟਾਂ ਨੇ ਬਚਨ ਕਿਹਾ ਛੁੱਟਤ ਪ੍ਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਗੁਰੂ ਰਾਮਦਾਸ ਦੇ ਦਰ 'ਤੇ ਅੰਮ੍ਰਿਤ ਦਾ ਪ੍ਰਵਾਹ ਚੱਲਦਾ ਅਤੇ ਦੇਖੋ ਕਿੰਨਾ ਪ੍ਰਵਾਹ ਚੱਲਦਾ ਭਾਵਨਾ ਵਾਲੇ ਦੇਖਦੇ ਛੁੱਟਤ ਪ੍ਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਅਗਲੀਆਂ ਤੁਕਾਂ ਨੇ ਅਤੇ ਪੀਵੈ ਸੰਤ ਉਸ ਨਾਮ ਅੰਮ੍ਰਿਤ ਨੂੰ ਸੰਤ ਜਨ ਪੀਂਦੇ ਨੇ ਤੇ ਪੀਵੇਂ ਸੰਤ ਕਰੈ ਮਨ ਮੱਜਣ ਕੌਣ ਪੁੱਪ ਜਿਹਨੂੰ ਸੇਵਾ ਕਰੀਆ ਇਹ ਬਾਣੀ ਉਹੀ ਪੜ੍ਹਦੇ ਪਏ ਨੇ ਜਿਨ੍ਹਾਂ ਪੂਰਵ ਲਈ ਵੀ ਗੁਰੂ ਰਾਮਦਾਸ ਦੀ ਸੇਵਾ ਕੀਤੀ ਪੁੱਪ ਜਿਹਨੂੰ ਸੇਵਾ ਕਰੀਆ ਤਿੰਨ ਪਉ ਨਿਵਾਰ ਅਨਪੈ ਪਦ ਦੀਨਾ ਸ਼ਬਦ ਮਾਤਰ ਤੇ ਉਧਰ ਧਰੇ ਕਵ ਕੱਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਾਰ ਅਪਾਰ ਭਰੇ ਜਿਹਦਾ ਮਨ ਬਾਣੀ ਸੁਣ ਕੇ ਭਿੱਜ ਜਾਏ ਅਰਦਾਸ ਕਰੀਏ ਗੁਰੂ ਰਾਮਦਾਸ ਉਹਨਾਂ ਦੇ ਨੇਤਰ ਕਦੀ ਸੁੱਕੇ ਨਹੀਂ ਹਰ ਵਕਤ ਨੇਤਰਾਂ ਵਿੱਚ ਨੀਰ ਨੇਤਰ ਸੇਜਲ ਤੇ ਵਿਦਵਾਨ ਇਤਿਹਾਸਕਾਰ ਕਹਿੰਦੇ ਨੇ ਉਹ ਜੀ ਉਹਨਾਂ ਦੇ ਨੇਤਰ ਜਲ ਨਾਲ ਨਮ ਰਹਿੰਦੇ ਸਨ ਤੇ ਦਾਸ ਕਹਿੰਦਾ ਨਹੀਂ ਭਾਈ
ਜਲ ਨਾਲ ਨਮ ਨਹੀਂ ਸਨ ਲੈਂਦੇ। ਗੁਰੂ ਅਮਰਦਾਸ ਇੰਨੇ ਭਿੱਜੇ ਨੇ, ਮੈਂ ਗੁਰੂ ਅਮਰਦਾਸ ਸ਼ਬਦ ਵਰਤਿਆ, ਉਹਨਾਂ ਦੀ ਪਾਰਸ ਕਲਾ ਨਾਲ ਗੁਰੂ ਰਾਮਦਾਸ ਜੀ ਦਾ ਅੰਦਰ ਇੰਨਾ ਕੁ ਭਿੱਜ ਗਿਆ, ਉਹਨੀਆਂ ਉਹਨਾਂ ਦੇ ਨੇਤਰਾਂ 'ਚ ਪਾਣੀ ਨਹੀਂ। ਗੁਰੂ ਰਾਮਦਾਸ ਨੂੰ ਪੁੱਛੋ, ਕਹਿੰਦੇ ਸਾਡੇ ਨੇਤਰਾਂ ਵਿੱਚੋਂ ਵੀ ਅੰਮ੍ਰਿਤ ਹੀ ਨਿਕਲਦਾ ਪਿਆ। ਹਰ ਅੰਮ੍ਰਿਤ ਭਿੰਨੇ ਲੋਇਣਾ, ਅੰਮ੍ਰਿਤ ਭਿੱਜੇ ਨੇਤਰ, ਮਨ ਭਿੱਜ ਗਿਆ, ਸਰੀਰ ਭਿੱਜ ਗਿਆ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ। ਰਾਮ ਰਾਜੇ ਅੰਦਰ ਜਿਹਦਾ ਭਿੱਜ ਜਾਏ ਉਹਦੇ ਨੇਤਰ ਵੀ ਭਿੱਜ ਜਾਂਦੇ ਨੇ। ਇਸੇ ਨੂੰ ਗੁਰੂ ਅਮਰਦਾਸ ਜੀ ਨੇ ਕਿਹਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁੱਝੀ ਸੀਤਲ ਕੋਈ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸੁਣ ਹਰ ਗੁਣ ਭੀਨੇ, ਪਰਮਾਤਮਾ ਦੇ ਗੁਣ ਸੁਣੇ, ਅੰਦਰ ਭਿੱਜ ਗਿਆ, ਸਹਿਜ ਅਵਸਥਾ ਪ੍ਰੇਮ ਸੰਯੁਕਤ ਪ੍ਰਾਪਤ ਹੋਈ ਹੈ।
ਗੁਰਮਤ ਸਹਿਜੇ ਨਾਮ ਧਿਆਏ,
ਜਿਹਦਾ ਅੰਦਰ ਭਿੱਜ ਜਾਏ ਉਹ ਕਾਹਲਾ ਨਹੀਂ ਪੈਂਦਾ, ਉਹ ਤਾਵਲਾ ਨਹੀਂ ਹੁੰਦਾ, ਬਿਲਕੁਲ ਸਹਿਜ ਵਿੱਚ ਟਿਕ ਕੇ ਗੁਰੂ ਦੇ ਮਤ ਰਾਹੀਂ ਆਪਣੇ ਪਰਮਾਤਮਾ ਦਾ ਨਾਮ ਜਪਦਾ। ਹੁਣ ਮਨ 'ਚ ਇਹ ਵੀ ਆਵੇਗਾ ਵੀ ਜਿਹੜਾ ਇਹ ਕਿਹਾ ਭਿੱਜ ਜਾਏ ਕਿਵੇਂ ਭਿੱਜੇ। ਇੱਕ ਦਿਨ ਇੱਕ ਸੱਜਣ ਨੇ ਪੁੱਛਿਆ ਸੀ ਵੀ ਰਸ ਦੀ ਗੱਲ ਕੀਤੀ ਤੇ ਰਸ ਆਏ ਕਿਵੇਂ, ਤੇ ਦਾਸ ਇੱਕ ਬੇਨਤੀ ਕਰਦਾ, ਇਹ ਖੇਡ ਆਪਣੇ ਵੱਸ ਦੀ ਨਹੀਂ। ਜੇ ਕਹੀਏ ਨਾ ਕੋਈ ਕਥਾ ਵਾਚਕ ਜਾਂ ਵਿਆਖਿਆ ਕਰਨ ਵਾਲਾ ਟੀਕਾਕਾਰ ਦੱਸ ਦੇਗਾ ਇਹ ਕੰਮ ਕਰੋ ਤੇ ਤਾਂ ਰਸ ਬਣੇਗਾ, ਦਾਸ ਬੇਨਤੀ ਕਰਦਾ ਹੁੰਦਾ, ਮਾਲੀ ਦਾ ਕੰਮ ਹੈ ਪਾਣੀ ਲਾਉਣਾ, ਮਾਲੀ ਦਾ ਕੰਮ ਹੈ ਬਾਗ ਦੀ ਵਾੜ ਕਰਨਾ, ਮਾਲੀ ਦਾ ਕੰਮ ਹੈ ਖਾਦ ਪਾਉਣਾ, ਗੋਡੀ ਕਰਨੀ। ਪਰ ਅੱਜ ਤੱਕ ਕੋਈ ਮਾਲੀ ਫਲਾਂ ਵਿੱਚ ਰਸ ਭਰਦਾ ਦੇਖੇ? ਰਸ ਨਹੀਂ ਆ ਭਰ ਸਕਦਾ, ਰਸ ਸੂਰਜ ਦੀ ਕਿਰਨ ਭਰੇਗੀ। ਯਾਦ ਰੱਖੋ, ਮਾਲੀ ਆਪਣਾ ਫਰਜ਼ ਅਦਾ ਕਰਦਾ, ਤੇ ਕਈ ਵਾਰੀ ਸੁਣਨੇ ਆ ਕਿ ਇਸ ਵੱਲ ਫਲ ਤਾਂ ਬੜਾ ਲੱਗਾ ਪਰ ਰਸ ਨਹੀਂ ਭਰਿਆ। ਜੇ ਪੁੱਛੀਏ ਵੀ ਤੇਰੇ ਤੋਂ ਭਰਿਆ ਨਾ ਗਿਆ, ਉਹ ਕਹਿੰਦਾ ਮੇਰੇ ਵੱਸ ਹੋਵੇ ਤੇ ਮੈਂ ਫਿੱਕਾ ਹੀ ਨਾ ਰਹਿਣ ਦਿਆਂ, ਇਹ ਤਾਂ ਸੂਰਜ ਦੀ ਮਰਜ਼ੀ ਏ ਕਿਵੇਂ ਭਰਨਾ ਹੈ, ਤੂੰ ਸਿੱਖਾਂ ਆਪਣਾ ਨੇਮ ਨਿਭਾਈ ਜਾ, ਇਹ ਤੇ ਰਸ ਭਰਨ ਵਾਲੇ ਦੀ ਮਰਜ਼ੀ ਏ ਕਿੱਦਣ ਤੇਰੇ ਅੰਦਰ ਰਸ ਭਰਨਾ, ਤੂੰ ਨੇਮ ਨਿਭਾ। ਸਤਿਗੁਰੂ ਕਹਿੰਦੇ ਨੇ ਜਿਹਦੇ ਅੰਦਰ ਰਸ ਆ ਗਿਆ ਉਹ ਟਿਕ ਗਿਆ ਸਹਿਜ, ਹੋਸ਼ਾਂ ਉਤਾਵਲਾ ਨਹੀਂ। ਸੱਚੀ ਗੱਲ, ਉਹ ਇੱਕ ਵਾਰੀ ਵਾਹਿਗੁਰੂ ਨੂੰ ਕਹਿੰਦਿਆਂ ਕਹਿੰਦਿਆਂ ਕਈ ਕਈ ਮਿੰਟ ਲਾ ਦਿੰਦਾ, ਉਹਨੂੰ ਰਸ ਆਉਣ ਲੱਗ ਪੈਂਦਾ। ਜਿਵੇਂ ਮੈਂ ਸ਼ਬਦ ਵਰਤਿਆ ਜੀਵ ਰਸਾਇਣ ਚੂੰਡੀ, ਜਿਵੇਂ ਕੋਈ ਮਿੱਠੀ ਚੀਜ਼ ਚੁੰਘਦਾ ਹੈ ਨਾ, ਉਹਦਾ ਦਿਲ ਨਹੀਂ ਕਰਦਾ ਛੱਡਣ ਨੂੰ। ਸੱਚ ਇਵੇਂ ਜਿਹੜਾ ਨਾਮ 'ਚ ਭਿੱਜ ਜਾਂਦਾ ਹੈ ਉਹ ਵਾਹਿਗੁਰੂ ਕਹਿੰਦਾ ਅਤੇ ਉਹਦਾ ਦਿਲ ਨਹੀਂ ਕਰਦਾ ਮੈਂ ਗੁਰੂ ਸ਼ਬਦ ਜ਼ਬਾਨ ਤੋਂ ਬਾਹਰ ਕੱਢਾਂ। ਨਾਮਦੇਵ ਜੀ ਨੇ ਤੇ ਸਿੱਧੀ ਜੀ ਉਦਾਹਰਨ ਦਿੱਤੀ, ਉਹਨਾਂ ਨੂੰ ਪੁੱਛਿਆ ਵੀ ਕਿਵੇਂ ਸਵਾਦ ਕਿਹੋ ਜਿਹਾ, ਕਹਿਣ ਲੱਗੇ ਉਹ ਗਾਂ ਦਾ ਵੱਛਾ ਚੁੰਘਦਾ ਪਿਆ ਜਿਵੇਂ ਇਹ ਚੁੰਘਦਾ ਪਿਆ, ਦੁੱਧ ਨੂੰ ਇਹ ਨਾਮ ਦਾ ਸਵਾਦ ਹੈ। ਜੈਸੇ ਗਾਏ ਕਾ ਬਾਦਸ਼ਾਹ ਛੂਟਲਾ, ਥਨ ਚੋਖ ਤਾਂ ਮੱਖਣ ਗੂਟਲਾ, ਦੁੱਧ ਘੁੱਟ ਘੁੱਟ ਕੇ ਚੁੰਘ ਚੁੰਘ ਕੇ। ਤੇ ਮੇਰਾ ਖਿਆਲ ਆਪਾਂ ਦੇਖੇ ਹੋਣਾ ਵੱਛਾ ਤਾਂ ਚੁੰਘਦੇ ਹਾਂ, ਤਕਰੀਬਨ ਸਾਰੇ ਹੀ ਦੇਖਿਆ ਹੋਣਾ। ਕਹਿੰਦੇ ਇਹੋ ਜਿਹਾ ਸਵਾਦ ਹੁੰਦੀ, ਉਹਦਾ ਦਿਲ ਨਹੀਂ ਕਰਦਾ ਮਾਂ ਦਾ ਥਣ ਮੂੰਹ ਚੋਂ ਬਾਹਰ ਕੱਢੇ, ਤੇ ਭਿੱਜੇ ਹੋਏ ਦਾ ਦਿਲ ਨਹੀਂ ਕਰਦਾ ਰਸਨਾ ਤੋਂ ਕਿਤੇ ਵਾਹਿਗੁਰੂ ਬਾਹਰ ਨਿਕਲ ਜਾਏ। ਗੁਰਮਤਿ 'ਚ ਭਿੱਜਾ ਉਹਦਾ ਅੰਦਰ ਸਹਿ ਸੁਭਾਏ, ਫਿਰ ਉਸ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਹੈ।
ਜਿਨ ਕਉ ਤੁਰ ਲਿਖਿਆ ਤਿੰਨ ਗੁਰ ਮਿਲਿਆ, ਤਿੰਨ ਜਨਮ ਮਰਨ ਭਉ ਭਾਗਾ।
ਜਿਨ੍ਹਾਂ ਦੇ ਮਸਤਕ ਤੇ ਧੁਰ ਦਰਗਾਹ ਤੋਂ ਲਿਖਿਆ ਉਹਨਾਂ ਨੂੰ ਫਿਰ ਸਮਰੱਥ ਸਤਿਗੁਰੂ ਮਿਲਿਆ। ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਪਿਆਰਿਓ, ਉਹਨਾਂ ਦਾ ਜਨਮ ਤੇ ਮਰਨ ਦਾ ਜਿਹੜਾ ਦੁੱਖ ਸੀ ਉਹ ਭਾਗਾ ਦਰ ਤੇ ਚਲਾ ਗਿਆ, ਨਾ ਜਨਮ ਦਾ ਨਾ ਮਰਨ ਦਾ ਕੋਈ ਦੁੱਖ ਉਹਨਾਂ ਨੂੰ ਪਾਉਂਦਾ ਨਹੀਂ।
ਅੰਦਰੋਂ ਦੁਰਮਤ ਦੂਜੀ ਖੋਈ, ਸੋ ਜਨ ਹਾਰ ਲਿਵ ਲਾਗਾ।
ਜਿਹਨੂੰ ਗੁਰੂ ਮਿਲ ਗਿਆ ਉਹਦੇ ਅੰਦਰੋਂ ਦੁਰਮਤ ਚਲੀ ਗਈ। ਦੁਰਮਤ ਦਾ ਅਰਥ ਹੁੰਦਾ ਭੈੜੀ ਮਤ, ਉਹ ਚਲੀ ਗਈ। ਅੰਦਰ ਜਿਹੜਾ ਦੂਜਾ ਭਾਵ ਸੀ ਨਾ, ਦਵੈਸ਼ ਦਾ, ਈਰਖਾ ਦਾ, ਉਹ ਵੀ ਚਲਾ ਗਿਆ। ਸੋ ਜਨ ਹਰ ਲਿਵ ਲਾਗਾ, ਉਹ ਪਰਮਾਤਮਾ ਦਾ ਸੇਵਕ ਅੱਠੇ ਪੈਰ ਖਰੀ ਦੀ ਲੇ ਵਿੱਚ
ਵਾਹਿਗੁਰੂ ਦੇ ਨਾਮ ਵਿੱਚ ਜੁੜਦਾ ਹੈ।
ਜਿਨ ਕਉ ਕਿਰਪਾ ਕੀਨੀ ਮੇਰੇ ਸਵਾਮੀ ਤਿੰਨ ਅਨਦਨ ਹਰ ਗੁਣ ਗਾਏ।
ਜਿਸ ਉੱਪਰ ਮੇਰੇ ਸਵਾਮੀ ਨੇ ਕਿਰਪਾ ਕੀਤੀ ਉਹ ਜੁੜਿਆ ਹੋਇਆ ਅਨ ਦਿਨ ਦਿਨ ਰਾਤ ਅੱਠੇ ਪੈਰ 24 ਘੰਟੇ ਪਰਮਾਤਮਾ ਦੇ ਗੁਣ ਗਾਉਂਦਾ ਹੈ। ਹੁਣ ਜਦੋਂ ਆਹ ਸ਼ਬਦ ਆਉਂਦਾ ਨਾ ਅੱਠੇ ਪੈਰ 24 ਘੰਟੇ, ਤੇ ਕਈ ਵਾਰੀ ਜਦੋਂ ਅਸੀਂ ਬੋਧਕ ਤਲ ਤੇ ਬਹਿੰਦੇ ਹਾਂ ਤੇ ਉਹ ਫਿਰ ਕਹਿੰਦੇ ਨੇ ਜੀ ਅੱਠੇ ਪੈਰ ਕਿਵੇਂ ਨਾਮ ਚੱਲ ਸਕਦਾ। ਨਹੀਂ ਪਿਆਰਿਓ, ਜਿਹੜੇ ਜਪਦੇ ਨੇ ਚੱਲਦਾ। ਦਾਸ ਬੇਨਤੀ ਕਰਦਾ, ਇੱਕ ਆਦਮੀ 8 ਘੰਟੇ ਕੰਮ ਕਰਦਾ ਤੇ ਜਦੋਂ ਉਹ ਫਿਜ਼ੀਕਲ ਵਰਕ ਬਹੁਤ ਜ਼ਿਆਦਾ ਕਰੇ, ਸਰੀਰਕ ਕੰਮ ਬਹੁਤ ਕਠਿਨ ਕਰੇ, ਉਹਦਾ ਜਿਹੜਾ ਹਾਰਟ ਹੈ ਨਾ, ਦਿਲ ਆਮ ਨਾਲੋਂ ਜ਼ਿਆਦਾ ਧੜਕਦਾ, ਉਹਦਾ ਸਰੀਰ ਦੀਆਂ ਨਾੜਾਂ ਵਿੱਚ ਖੂਨ ਵੀ ਤੇਜ਼ ਹੁੰਦਾ, ਅਤੇ ਜਦੋਂ 8 ਘੰਟੇ ਬਾਅਦ ਥੱਕਿਆ ਹੋਇਆ ਬੰਦਾ ਆਉਂਦਾ ਕਹਿੰਦਾ ਹੁਣ ਮੈਂ ਆਰਾਮ ਕਰਨਾ, ਸਾਹ ਵੀ ਜ਼ਿਆਦਾ ਚੜ੍ਹਦਾ ਜਦੋਂ ਕੰਮ ਕਰਦਾ, ਤੇਜ਼ ਚੱਲਦੇ ਨੇ ਸਵਾਸ, ਆਰਾਮ ਕਰਦਿਆਂ ਕਦੀ ਦਿਲ ਨੇ ਆਦਮੀ ਦੇ ਹਾਰਟ ਨੇ ਕਿਹਾ ਕਿ ਮੈਂ ਵੀ ਤੇਰੇ ਨਾਲ ਇੰਨਾ ਤੇਜ਼ ਧੜਕਿਆਂ ਅੱਜ ਮੈਂ ਵੀ ਰਾਤ ਸੌਵਾਂਗਾ। ਬੰਦਾ ਆਰਾਮ ਕਰਦਾ ਸਰੀਰ ਦਾ ਕੁਝ ਹਿੱਸਾ, ਪਰ ਦਿਲ ਆਰਾਮ ਨਹੀਂ ਕਰਦਾ। ਸਵਾਸ ਰਾਤ ਨੂੰ ਸੌਂਦੇ ਨਹੀਂ, ਬਲੱਡ ਪ੍ਰੈਸ਼ਰ ਰਾਤ ਨੂੰ ਰੁਕਦਾ ਨਹੀਂ, ਕਿਡਨੀ ਖੂਨ ਸਾਫ਼ ਕਰਦਿਆਂ ਰੁਕਦੀ ਨਹੀਂ। ਜੇ ਸੁੱਤਿਆਂ ਹੋਇਆਂ ਹਾਰਟ ਕੰਮ ਕਰਦਾ, ਦਿਲ ਕੰਮ ਕਰਦਾ, ਕਿਡਨੀ ਗੁਰਦੇ ਕੰਮ ਕਰਦੇ ਨੇ, ਸਵਾਸ ਕੰਮ ਕਰਦੇ ਨੇ, ਜਿਹੜਾ ਗੁਰੂ ਨਾਨਕ ਦੇ ਸ਼ਬਦ ਵੀ ਜੁੜ ਜਾਏ ਸੱਚ ਏਵੇ ਸੁੱਤਿਆਂ ਹੋਇਆਂ ਉਹਦੇ ਅੰਦਰ ਨਾਮ ਵੀ ਚੱਲਦਾ, ਉਹ ਆਪਣੇ ਆਪ ਕੰਮ ਕਰੀ ਜਾਂਦਾ। ਤਾਂ ਹੀ ਸਾਹਿਬ ਨੇ ਕਿਹਾ ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ ਜਿਨ੍ਹਾਂ ਸਾਸ ਗਿਰਾਸਨਾ ਵਿਸਰੇ ਤੇ ਪੂਰੇ ਪੁਰਖ ਪ੍ਰਧਾਨ। ਸੌਂਦੇ ਵਾਹ ਵਾਹ ਉੱਚਰੇ, ਉੱਠਦੇ ਪੀ ਵਾਹ ਕਰੇਣ, ਸੁੱਤਿਆਂ ਵੀ ਨਾਮ, ਜਾਗਦਿਆਂ ਵੀ ਨਾਮ, ਕਿਉਂਕਿ ਸੱਚ ਏਵੇ ਉਹ ਨਾਮ ਵਿੱਚ ਹੀ ਸਮਾ ਜਾਂਦੇ। ਗੁਰੂ ਅਮਰਦਾਸ ਬਖਸ਼ਿਸ਼ ਕਰਦੇ ਨੇ, ਭਾਈ ਉਹ ਸੱਜਣ ਦਿਨ ਰਾਤ ਪਰਮਾਤਮਾ ਦੇ ਨਾਮ ਵਿੱਚ ਸਮਾਏ ਹਨ।
ਸੁਣ ਮਨ ਪੀਨੇ ਸਹਿਜ ਸੁਭਾਏ,
ਉਹਨਾਂ ਦਾ ਮਨ ਪਰਮਾਤਮਾ ਦੇ ਗੁਣ ਸੁਣ ਸੁਣ ਕੇ ਸੁਤੇ ਸਿੱਧ ਪ੍ਰੇਮ ਵਿੱਚ ਭਿੱਜ ਗਿਆ ਹੈ।
ਜੁਗ ਮਹਿ ਰਾਮ ਨਾਮ ਨਿਸਤਾਰਾ,
ਜੁਗ ਦਾ ਅਰਥ ਹੈ ਸੰਸਾਰ। ਭਾਈ ਸਿੱਖੋ, ਇਸ ਯੁਗ ਵਿੱਚ, ਇਸ ਸੰਸਾਰ ਵਿੱਚ ਜੇ ਪਾਰ ਉਤਾਰਾ ਕਰਨਾ ਤੇ ਕੇਵਲ ਰਾਮ ਨਾਮ ਨੇ, ਵਾਹਿਗੁਰੂ ਜੀ ਦੇ ਨਾਮ ਨੇ, ਇਸ ਤੋਂ ਬਿਨਾਂ ਹੋਰ ਕੁਛ ਨਹੀਂ। ਜੇ ਜਿੰਨੇ ਮਰਜ਼ੀ ਕੋਈ ਕਰਮ ਕਾਂਡ ਕਰੀ ਜਾਏ, ਸਤਿਗੁਰੂ ਨੇ ਕਿਹਾ ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਹਾਂ ਆਸ ਇਹ ਹਾਂ ਆਧਾਰ, ਹੋਰ ਕਿਸੇ ਨਹੀਂ ਤਾਰਨਾ, ਕੇਵਲ ਨਾਮ ਨੇ। ਸਤਿਗੁਰੂ ਕਹਿੰਦੇ ਨੇ ਜੁਗ ਮੈਂ ਰਾਮ ਨਾਮ ਨਿਸਤਾਰਾ, ਇਸ ਸੰਸਾਰ ਵਿੱਚ ਪਰਮਾਤਮਾ ਦਾ ਨਾਮ ਹੀ ਭਵ ਸਾਗਰ ਤੋਂ ਪਾਰ ਕਰੇਗਾ।
ਗੁਰ ਤੇ ਉਪਜੈ ਸ਼ਬਦ ਵਿਚਾਰਾ,
ਜਦੋਂ ਕੋਈ ਇਨਸਾਨ ਆਪਣੇ ਸਮਰੱਥ ਸਤਿਗੁਰੂ ਨੇੜੇ ਜੁੜਿਆ, ਉਹਦੇ ਅੰਦਰੋਂ ਫਿਰ ਸ਼ਬਦ ਦੀ ਵਿਚਾਰ ਪੈਦਾ ਹੋਈ, ਸ਼ਬਦ ਨੂੰ ਵਿਚਾਰਨ ਲੱਗਾ, ਤੇ ਸ਼ਬਦ ਵਿਚਾਰ ਵਿੱਚੋਂ ਹੋਰ ਬਖਸ਼ਿਸ਼ ਮਿਲੀ ਹੈ।
ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ, ਜਿਸ ਕਿਰਪਾ ਕਰੇ ਸੋ ਪਾਏ।
ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ, ਜਿਉਂ ਜਿਉਂ ਗੁਰੂ ਸ਼ਬਦ ਦੀ ਵਿਚਾਰ ਕਰਨ ਲੱਗਾ ਤਿਉਂ ਤਿਉਂ ਉਹਨੂੰ ਵਾਹਿਗੁਰੂ ਦਾ ਨਾਮ ਪਿਆਰਾ ਲੱਗਣ ਲੱਗ ਪਿਆ। ਬੜਾ ਮਿੱਠਾ ਲੱਗੇ ਪਰਮਾਤਮਾ ਦਾ ਨਾਮ, ਇੰਨਾ ਸੋਹਣਾ ਲੱਗਾ ਕਿ ਜਿਹਦਾ ਨਾਮ ਜਪਦਾ ਉਹਨੂੰ ਵੇਖਣ ਲਈ ਫਿਰ ਚਾਅ ਪੈਦਾ ਹੋਇਆ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਪ੍ਰਭ ਵੇਖਣ ਕਾ ਚਾਓ। ਸਤਿਗੁਰੂ ਕਹਿੰਦੇ ਨੇ ਜਿਹਨੇ ਸ਼ਬਦ ਦੀ ਵਿਚਾਰ ਕੀਤੀ ਉਹਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਾ, ਤੇ ਨਾਮ ਵੀ ਉਹਨਾਂ ਨੂੰ ਪਿਆਰਾ ਲੱਗਾ ਜਿਸ ਕਿਰਪਾ ਕਰੇ ਸੋ ਪਾਏ, ਜਿਸ ਉੱਪਰ ਪਰਮਾਤਮਾ ਦੀ ਆਪਣੀ ਦਇਆ ਹੋਈ ਹੈ।
ਸਹਿਜੇ ਗੁਣ ਗਾਵੇ ਦਿਨ ਰਾਤੀ, ਕਿਲ ਵਿਖ ਸਭ ਗਵਾਏ।
ਇਹੋ ਜਿਹੇ ਰਾਮ ਨਾਮ ਨੂੰ ਪਿਆਰ ਕਰਨ ਵਾਲੇ ਸੁਤੇ ਸਿੱਧ ਸਹਿਜੇ ਪਰਮਾਤਮਾ ਦੇ ਗੁਣ ਗਾਉਂਦੇ ਨੇ, ਤੇ ਦਿਨ ਰਾਤ ਉਸ ਪ੍ਰਭੂ ਦੀ ਯਾਦ ਵਿੱਚ ਹੀ ਜੁੜੇ ਰਹਿੰਦੇ ਹਨ।
ਸਭ ਕੋ ਤੇਰਾ ਤੂੰ ਸਭਨਾ ਕਾ ਹੋ ਤੇਰਾ ਤੂੰ ਹਮਾਰਾ।
ਗੁਰੂ ਅਮਰਦਾਸ ਬਚਨ ਕਰਦੇ ਨੇ ਪ੍ਰਭੂ ਸਾਰਾ ਸੰਸਾਰ ਤੇਰਾ ਤੇ ਤੁਸੀਂ ਸਾਰਿਆਂ ਦੇਖੋ, ਸਾਰੇ ਤੇਰੇ ਨੇ ਤੁਸੀਂ ਸਾਰਿਆਂ ਦਿਓ, ਹਾਂ ਤੇਰਾ ਮੈਂ ਤੇਰਾ ਹਾਂ, ਤੂੰ ਹਮਾਰਾ ਤੇ ਤੂੰ ਮੇਰਾ ਹੈ। ਦੇਖੋ ਇਹ ਵੀ ਇੱਕ ਬੜੀ ਵੱਡੀ ਬਖਸ਼ਿਸ਼ ਹੈ ਕਿ ਜਿੱਦਣ ਬੰਦਾ ਇਹ ਕਹਿਣ ਲੱਗ ਪਵੇ ਰੱਬ ਹੀ ਮੇਰਾ ਹੈ। ਉਂਝ ਵੈਸੇ ਬਾਬਾ ਜੀ ਨੇ ਬਾਣੀ 'ਚ ਬਚਨ ਕੀਤਾ, ਕਹਿੰਦੇ ਨੇ ਬੰਦੇ ਨੂੰ ਪੁੱਛ ਕੇ ਦੇਖੋ ਨਾ, ਇਸਤਰੀ ਕਹੇਗਾ ਮੇਰੀ ਘਰਵਾਲੀ, ਮੇਰਾ ਪੁੱਤਰ, ਮੇਰਾ ਘਰ, ਮੇਰੀ ਜ਼ਮੀਨ, ਮੇਰਾ ਮਿੱਤਰ। ਕਹਿਣ ਲੱਗੇ ਜਿੰਨਾ ਤੂੰ ਦੁਨੀਆਂ ਨੂੰ ਮੇਰਾ ਮੇਰਾ ਕੂਕ ਨਾ ਪਏ, ਇੰਨਾ ਕਦੀ ਪ੍ਰੇਮ ਨਾਲ ਭਿੱਜ ਕੇ ਕਹਿ ਦੇ ਮੇਰਾ ਗੁਰੂ ਨਾਨਕ, ਮੇਰਾ ਵਾਹਿਗੁਰੂ। ਸਤਿਗੁਰੂ ਦਾ ਬਚਨ ਹੈ ਕਿ ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੁਭਾਇਆ, ਸੁੱਤ ਕੰਚਨ ਸੋ ਖੇਤ ਵਧਾਇਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਪਰ ਇੱਥੇ ਮਹਾਰਾਜ ਕਹਿੰਦੇ ਨਹੀਂ, ਅਸੀਂ ਤੇਰੇ, ਤੂੰ ਸਾਡਾ ਮੇਰੇ ਮਾਲਕ, ਤੂੰ ਸਾਡਾ ਆਪਣਾ ਹੈ।
ਜੁਗ ਮਹਿ ਰਾਮ ਨਾਮ ਨਿਸਤਾਰਾ,
ਇਸ ਸੰਸਾਰ ਵਿੱਚ ਤੇਰਾ ਨਾਮ ਹੀ ਪਾਰ ਕਰਨ ਵਾਲਾ ਹੈ।
ਸਾਜਨ ਆਏ ਬੁੱਠੇ ਘਰ ਮਾਹੀ,
ਹਰੀ ਪਰਮਾਤਮਾ ਸੱਜਣ ਹੁਣ ਬਾਹਰ ਨਹੀਂ ਸਰੀਰ ਘਰ ਵਿੱਚ ਆ ਵਸੇ, ਹੁਣ ਆਪਣਾ ਟਿਕਾਣਾ ਉਹਨਾਂ ਹਿਰਦੇ ਵਿੱਚ ਕੀਤਾ ਹੈ।
ਹਰ ਗੁਣ ਗਾਵਹਿ ਤ੍ਰਿਪਤ ਅਗਾਹੀ,
ਪਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਹੁਣ ਅੰਦਰ ਤ੍ਰਿਪਤ ਹੋ ਗਿਆ। ਅਗਾਹੀ ਦਾ ਅਰਥ ਹੈ ਪੂਰਨ ਤੌਰ ਤੇ ਅੰਦਰ ਰੱਜ ਗਿਆ ਹੈ।
ਹਰ ਗੁਣ ਗਾਏ ਸਦਾ ਤ੍ਰਿਪਤਾਸੀ, ਫਿਰ ਭੁੱਖ ਨਾ ਲੱਗੇ ਆਏ,
ਪਰਮਾਤਮਾ ਦੇ ਗੁਣ ਗਾਉਂਦਿਆਂ ਸਦੀਵ ਕਾਲ ਲਈ ਅੰਦਰ ਦੀ ਤ੍ਰਿਪਤੀ ਹੋ ਗਈ। ਹੁਣ ਕਿਸੇ ਤਰ੍ਹਾਂ ਦੀ ਕੋਈ ਭੁੱਖ, ਕਿਸੇ ਤਰ੍ਹਾਂ ਦਾ ਕੋਈ ਦੁੱਖ, ਕਿਸੇ ਤਰ੍ਹਾਂ ਦੀ ਚਿੰਤਾ ਝੋਰਾ ਤ੍ਰਿਸ਼ਨਾ ਮਨ ਨੂੰ ਨਹੀਂ ਪਾਉਂਦੀ।
ਜਹਿ ਦਿਸ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਧਿਆਏ।
ਗੁਰੂ ਅਮਰਦਾਸ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਪਰਮਾਤਮਾ ਦੇ ਨਾਮ ਨੂੰ ਧਿਆਏਗਾ ਨਾ ਪਿਆਰੇ, ਉਹ ਦਸੇ ਪਾਸੇ ਉਹਦੀ ਪੂਜਾ ਹੋਵੇਗੀ। ਦਹਿ ਦਿਸ ਪੂਜ ਹੋਵੇ ਹਰ ਜਨ ਕੀ, ਹੁਣ ਜੇ ਉਹਦਾ ਕੋਈ ਵਿਰੋਧੀ ਹੋਵੇ ਜੋ ਮਰਜ਼ੀ ਨਿੰਦਿਆ ਕਰੀ ਜੇ, ਪਰ ਇਹ ਗੱਲ ਮੇਰੀ ਧਿਆਨ ਨਾਲ ਸੁਣਿਓ, ਇਸ ਕਰਕੇ ਨਾ ਬੰਦਗੀ ਕਰੇ ਕਿ ਲੋਕ ਮੈਨੂੰ ਮੱਥੇ ਟੇਕਣ। ਜਿੰਨੀ ਕੁ ਕੀਤੀ ਹੋਵੇਗੀ ਓਨੇ ਕੁ ਤਾਂ ਜਾਣਗੇ ਟੇਕ, ਤੇ ਪਰਤ ਕੇ ਦੇਖਿਓ ਫਿਰ ਬਣਦਾ ਕਿ ਦੁਨੀਆਂ 'ਚ ਨਹੀਂ। ਜਿਹੜਾ ਅੰਤਰ ਆਤਮੇ ਬੰਦਗੀ ਕਰੇਗਾ ਉਹਨੂੰ ਪੂਜਾ ਪ੍ਰਤਿਸ਼ਠਾ ਦੀ ਕੋਈ ਭੁੱਖ ਨਹੀਂ। ਪਰ ਇਹ ਸੱਚਾਈ ਹੈ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵ, ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਵਾਰਾ, ਕੋਈ ਉਹਨੂੰ ਮੇਟਣ ਵਾਲਾ ਨਹੀਂ। ਚੱਲਿਆ ਪਤ ਸਿਉ ਜਨਮ ਸਵਾਰ, ਇੱਥੇ ਨਹੀਂ ਅੱਗੇ ਵੀ ਵਾਜਾ ਵਾਏ ਸੀ, ਮਾਨਸ ਕਿਆ ਵਿਚਾਰਾ ਤਿਉ ਲੋਕ ਸੁਣਾਏ ਸੀ। ਉਸ ਸੇਵਕ ਦੀ ਹਰ ਜਨ ਦੀ ਪੂਜਾ ਦਸੇ ਪਾਸੇ ਹੁੰਦੀ ਹੈ ਜਿਹੜਾ ਪਰਮਾਤਮਾ ਦਾ ਨਾਮ ਧਿਆਉਂਦਾ ਹੈ।
ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ।
ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ, ਆਪੇ ਜੋੜ ਲੈਨਾ, ਆਪੇ ਵਿਛੋੜ ਦੇਨਾ, ਤੇਰੇ ਤੋਂ ਬਿਨਾਂ ਹੋਰ ਜੋੜਨ ਵਿਛੋੜਨ ਵਾਲਾ ਨਹੀਂ।
ਸਾਜਨ ਆਏ ਬੁੱਠੇ ਘਰ ਮਾਹੀ,
ਹਰੀ ਪਰਮਾਤਮਾ ਸੱਜਣ ਹਿਰਦੇ ਘਰ ਵਿੱਚ ਆ ਵਸਿਆ ਹੈ। ਇਹ ਸੀ ਅੱਜ ਦੇ ਇਸ ਪਵਿੱਤਰ ਹੁਕਮ ਦੀ ਅਖਰੀ ਅਰਥ ਭਾਵ ਅਰਥ, ਥੋੜ੍ਹੀ ਬਹੁਤ ਵਿਆਖਿਆ ਜੋ ਸਤਿਗੁਰੂ ਨੇ ਬਖਸ਼ਿਸ਼ ਕੀਤਾ। ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਬਖਸ਼ ਦੇਣਾ, ਦਾਤਾਰ ਕਿਰਪਾ ਕਰਨ। ਗੁਰੂ ਰਾਮਦਾਸ ਜੀ ਦੇ ਪੁਰਬ ਦਾ ਜੋ ਕਥਾ ਵਿਚਾਰ ਦਾ ਇਸ ਵਰੇ ਦਾ ਵਕਤ ਸੀ, ਕੱਲ੍ਹ ਦਾ ਇੱਕ ਦਿਨ ਹੋਰ ਆਪ ਸੰਗਤ ਦੇ ਚਰਨ ਪਰਸਨੇ ਨੇ। ਧੰਨ ਗੁਰੂ ਰਾਮਦਾਸ ਸੋਢੀ ਪਾਤਸ਼ਾਹ, ਸਭ ਦੇ ਅੰਦਰ ਨੂੰ ਟਿਕਾ ਭਾਵਨਾ ਬਖਸ਼ੇ। ਆਓ ਅੰਤਲੇ ਬਚਨ ਗੁਰਦੇਵ ਦੇ ਸਰਵਣ ਕਰੀਏ ਜੀ।
ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ, ਸਾਜਨ ਆਏ ਬੁੱਠੇ ਘਰ ਮਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।